जप जाप जपो जपे माली हरे जप जाप जपो जपे माली हरे जप जाप जपो जपे माली हरे जप जाप जपो जपे हरे जप जाप जपो जपे माली हरे जप जाप जपो जपे माली गुरमुख आवे साध मना गुरमुख आवे साध जल जाओ जीवन नाम बिना जल जाओ जीवन नाम बिना जल जाओ जीवन नाम बिना जल जाओ जल जाओ जीवन नाम जल जाओ जीवन नाम जल जाओ जीवन नाम जल जाओ जप जाप जपो जपे माली हरे जप जाप जपो जपे माली गुरमुख आवे साध मना गुरमुख आवे साध मना गुरमुख साध मना गुरमुख आवे साध मना इत्थे आन के रहाव लाया महल्ले पहले नां गुरु बाबा नानक और ए शब्द असी पूरे दा पूरा पिछली बैठक च लै चुके हां एदा महले पहले दे शब्द उच हद्दी वैण है उन्हां नूं खोलण लई ही सारे महल्यां और भगतियां दे शब्द गां आए है इस करके ये शब्द असी पिछे नतार आए हाँ पे ये जो रहाओ जिथे लाया है महत्वपूर्व रहाओ की है पहिए दा एक्सल है जिदा सारा पहिया एक्सल दे दुआले पाउंदा ਇੱਦਾਂ ਸ਼ਬਦ ਸਾਰਾ ਰਹਾਓ ਦੇ ਦੁਆਲੇ ਪਾਉਂਦਾ ਔਰ ਜਿਹੜਾ ਰਹਾਓ ਸਮਝ ਗਿਆ ਸਾਰਾ ਸ਼ਬਦ ਸਮਝ ਗਿਆ ਗੁਰੂ ਬਾਬੇ ਨੇ ਰਹਾਓ ਇੱਥੇ ਆਣ ਕੇ ਲਾਇਆ ਗੁਰਮੁਖ ਆਵੇ ਗੁਰਮੁਖ ਆਵੇ ਸਾਧ ਮਨਾ ਮੈਂ ਜਿਸ ਵੇਲੇ ਗੁਰਮੁਖ ਆਵੇ ਸਾਧ ਕਹਿੰਦੇ ਸਵਾਦ ਨੂੰ ਗੁਰੂ ਬਾਬਾ ਨਾਨਕ ਕਹਿੰਦਾ ਮੈਨੂੰ ਸਵਾਦ ਆ ਗਿਆ ਜਦੋਂ ਮੈਂ ਗੁਰਮੁਖੀ ਹੋ ਕੇ ਹਰ ਜਪੇ ਜਾਪ ਜਪੂ ਜਪ ਮਾਲੀ ਮੈਂ ਜਿਸ ਵੇਲੇ ਜਪ ਕੀਤਾ ਪਰਮੇਸ਼ਰ ਦੇ ਨਾਮ ਦਾ ਮੈਨੂੰ ਸਵਾਦ ਆ ਗਿਆ ਪਰ ਇੱਕ ਕੰਡੀਸ਼ਨ ਲਿਖ ਗਿਆ ਵਿੱਚ ਗੁਰਮੁਖੀ ਇਹ ਗੁਰਮੁਖੀ ਲਫ਼ਜ਼ ਅਸੀਂ ਪਿਛਲੀ ਬੈਠਕ 'ਚ ਰੱਜ ਕੇ ਖੋਲਿਆ ਵੀ ਇਹ ਗੁਰਮੁਖੀ ਜਿਹੜਾ ਲਫ਼ਜ਼ ਹੈ ਸਭ ਤੋਂ ਜ਼ਿਆਦਾ ਸਿੱਧ ਗੋਸ਼ ਗੁਰੂ ਨਾਨਕ ਨਾਲ ਦਿੱਤਾ ਔਰ ਗੁਰਮੁਖ ਨਾਉਣ ਨਹੀਂ ਆਏ ਹਮੇਸ਼ਾ ਖੱਖੇ ਨੂੰ ਸਿਆਰੀ ਹੋਊਗੀ ਗੁਰਮੁਖੇ ਇਹ ਸਿਸਟਮ ਹੈ ਇੱਕ ਤਰੀਕਾ ਹੈ ਗੁਰਮੁਖ ਨਾਉਣ ਨਹੀਂ, ਜਿਹੜਾ ਅਸੀਂ ਕਹਿ ਦਿੰਦੇ ਗੁਰਮੁਖ ਢੂੰਡ ਢੂੰਡੇਂਦੇ ਹਾਂ ਹਰ ਸੱਜਣ ਲੱਧਾ ਰਾਂ, ਉਹ ਗੁਰਮੁਖ ਨਹੀਂ ਹੈ, ਉੱਥੇ ਵੀ ਹੈ ਗੁਰਮੁਖੇ ਢੂੰਡ ਢੂੰਡੇਂਦੇ ਹਾਂ। ਮੈਂ ਇਸ ਸਿਸਟਮ 'ਚ ਇਸ ਤਰੀਕੇ ਨਾਲ ਜਦੋਂ ਮੈਂ ਨਾਮ ਜਪਿਆ ਤਾਂ ਗੁਰਮੁਖੇ ਲਫ਼ਜ਼ ਨਾਉਣ ਇੱਕ ਦੋ ਵਾਰੀ ਕਿਤੇ ਆਇਆ ਹੈ, ਬਾਕੀ ਸਾਰੀ ਬਾਣੀ 'ਚ ਗੁਰਮੁਖੇ ਚੱਲੇਗਾ। ਔਰ ਸ਼ਬਦ ਦੇ ਦਰਸ਼ਨ ਕਰਕੇ ਅਸੀਂ ਪੜ੍ਹ ਰਹੇ ਹਾਂ, ਔਰ ਇਹ ਗਿਆਨ ਹੈ ਜਿਹੜਾ ਕਿ ਦੀ ਲੇਟੈਸਟ ਦੀ ਗ੍ਰੇਟੈਸਟ ਪੂਰਨ ਬ੍ਰਹਮ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 1332 1332 ਪੰਨੇ 'ਤੇ ਇਹ ਪ੍ਰਭਾਤੀ ਮਹੱਲਾ ਪਹਿਲਾ। ਉਹਦਾ ਅਸੀਂ ਦੇਖ ਕੇ ਹੈਰਾਨ ਹਾਂ ਵੀ ਗੁਰੂ ਬਾਬੇ ਨਾਲ ਇੱਕ ਸ਼ਬਦ 'ਚ ਚਾਰ ਵਾਰੀ ਗੁਰਮੁਖੀ ਲਫ਼ਜ਼ ਲਿਖਿਆ ਹੈ। ਅਸੀਂ ਹੁਣੇ ਉਹ ਤੁਕਾਂ ਪੜ੍ਹਾਂਗੇ ਕਿਉਂਕਿ ਪਿੱਛੇ ਗੁਰਮੁਖ ਸਿਸਟਮ ਅਸੀਂ ਕਲੀਅਰ ਕਰ ਚੁੱਕੇ ਹਾਂ ਵੀ ਨਾਮ ਨੂੰ ਜਪਣਾ, ਉਹਨੂੰ ਹੀ ਸੁਣਨਾ ਕੰਨਾ ਨਾ, ਔਰ ਪਿਆਰ ਲਾ ਕੇ ਜਪਣਾ, ਇਹ ਗੁਰਮੁਖ ਸਿਸਟਮ ਹੈ ਸਾਡੇ ਜਿਹੜਾ ਜਪਜੀ ਸਾਹਿਬ 'ਚ ਖੋਲਿਆ। ਗਾ ਵੀ ਹੈ ਸੁਣੀ ਹੈ ਮਨ ਰੱਖੀ ਹੈ, ਗਾ ਵੀ ਹੈ ਸੁਣੀ ਹੈ ਮਨ ਰੱਖੀ ਹੈ। ਜਿਹੜਾ ਵੀ ਸ਼ਬਦ ਜਪਦਾ ਹੈ ਪਿਆਰ ਨਾਲ ਜਪ, ਔਰ ਉਹਨੂੰ ਹੀ ਕੰਨਾਂ ਨਾਲ ਸੁਣ। ਜੇ ਸੁਣਦਾ ਨਹੀਂ ਤੇਰਾ ਚਿੱਤ ਕਿਤੇ ਬਾਹਰ ਗਿਆ। ਗਾਉਣ ਨਾਲੋਂ ਵੀ ਜਾਂ ਨਾਮ ਜਪਣ ਨਾਲੋਂ ਵੀ ਜ਼ਿਆਦਾ ਹੈ ਜਿਹੜਾ ਜਪਦੇ ਹਾਂ ਉਹਨੂੰ ਕੰਨਾਂ ਨਾਲ ਸੁਣਨਾ। ਸ਼ਬਦ ਸੁਰਤ ਦੀ ਖੇਡ ਦੇ ਰਹੇ ਨੇ ਜਪ ਵਿੱਚ ਵੀ ਜੇ ਤੂੰ ਕਰਦਾ ਗਿਆ ਤਾਂ ਤੇਰਾ ਅਨੰਦ ਸ਼ਬਦ ਵੱਜਣਾ ਸ਼ੁਰੂ ਹੋਜੂ। ਤੈਨੂੰ ਸਾਰਾ ਜਿਹੜਾ ਗਿਆਨ ਜਿੱਦਾਂ ਭਗਤਾਂ ਨੂੰ ਆਇਆ ਤੈਨੂੰ ਗਿਆਨ ਆਉਣਾ ਸ਼ੁਰੂ ਹੋਜੂ ਤੂੰ, ਔਰ ਤੇਰਾ ਜਿਹੜਾ ਤੂੰ ਜਪ ਰਿਹਾ ਉਹ ਸ਼ਬਦ ਦੇ ਵਿੱਚ ਹੀ ਸਮਾ ਜਾਏਗਾ ਰੱਬ ਦੇ ਵਿੱਚ। ਉਹ ਹੈ ਗੁਰਮੁਖੇ ਨਾਦੰਗ, ਗੁਰਮੁਖੇ ਵੇਦੰਗ, ਗੁਰਮੁਖੇ ਰਿਹਾ ਸਮਾਈ। ਇਹ ਗੁਰਮੁਖੇ ਸਿਸਟਮ ਜਪ 'ਚ ਪਹਿਲੀ ਵਾਰੀ ਖੋਲਿਆ, ਔਰ ਪਿੱਛੇ ਅਸੀਂ ਇਹਦੀ ਡਿਟੇਲ ਲੈ ਚੁੱਕੇ ਹਾਂ। ਗੁਰਮੁਖੇ ਨਾਦੰਗ, ਗੁਰਮੁਖੇ ਵੇਦੰਗ, ਗੁਰਮੁਖੇ ਨਾਦੰਗ, ਗੁਰਮੁਖੇ ਵੇਦੰਗ, ਗੁਰਮੁਖੇ ਰਿਹਾ ਸਮਾਏ। ਇਸ ਤਰੀਕੇ ਨਾਲ ਤੂੰ ਸਮਾ ਜਾਏਗਾ ਉਸ ਜਿਹੜਾ ਸ਼ਬਦ ਜਾ ਰਿਹਾ। ਜਿੰਨੇ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ, ਜਪਣ ਦੇ ਰੂਪ 'ਚ ਸਮਾ ਜਾਂਦਾ ਵਿਆਸੀ ਜਨ। ਇਸ ਕਰਕੇ ਜਪ 'ਚ ਜਿਹੜੀ ਚੀਜ਼ ਖੋਲੀ ਹੈ ਵੀ ਅਗਰ ਤੂੰ ਇਹ ਗੁਰ ਸ਼ਬਦ ਜਪਦਾ ਗਿਆ, ਸਾਡਾ ਪੂਰਾ ਗੁਰਮੰਤਰ ਹੈ ਵਾਹਿਗੁਰੂ, ਉਹਦਾ ਦੋਵੇਂ ਹਿੱਸੇ ਕੀਤੇ ਗੁਰੂਆਂ ਨੇ ਆਪਣੇ ਮੁਬਾਰਕ ਕਲਮ 'ਚ ਵਾਹਿ ਵਾਹਿ ਤੇ ਗੁਰੂ ਗੁਰੂ ਲਿਖਿਆ, ਉੱਥੋਂ ਵੀ ਛੋਟਾ ਕਰ ਦਿੱਤਾ ਹੈ ਗੁਰ ਰਾਰੇ ਨੂੰ ਔਂਕੜ, ਔਰ ਜਿਹੜਾ ਗੁਰਮੰਤਰ ਹੈ ਉਹਦਾ ਛੋਟੇ ਤੋਂ ਛੋਟਾ ਹਿੱਸਾ ਗੁਰ ਹੈ, ਤਾਂ ਕਿ ਪੋਇਟਰੀ ਹੈ, ਗੀਤ ਹੈ, ਇਹਦੇ ਵਿੱਚ ਫਿੱਟ ਬੈਠਣ ਲਈ ਹਰ ਹਰ ਦੇ ਨਾਲ ਗੁਰ ਗੁਰ ਲਿਖਿਆ। ਹਰ ਹਰ ਗੁਰ ਗੁਰ ਕਰਤਾ ਰੇ, ਹਰ ਹਰ ਗੁਰ ਗੁਰ ਕਰਤ ਭਰਮ ਗਏ, ਵੀ ਮੈਂ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਮੇਰਾ ਸਭ ਕੁਛ ਹੋ ਗਿਆ, ਔਰ ਇਹ ਜਿਹੜਾ ਗੁਰ ਹੈ ਇਹ ਸਾਡੇ ਲਈ ਈਸ਼ਰ ਹੈ, ਇਹੋ ਹੀ ਬ੍ਰਹਮਾ ਹੈ ਸਾਡੇ ਲਈ, ਇਹੋ ਹੀ ਗੋਰਖ ਹੈ, ਔਰ ਪਾਰਵਤੀ ਮਾਈ ਜਿਹੜੀ ਵਿਆਪੀ ਹੈ ਉਹ ਵੀ ਅਸੀਂ ਇਸ ਗੁਰ ਦੇ ਨਾਲ ਹਟਾਉਣੀ ਹੈ। ਇਸ ਕਰਕੇ ਸਾਡਾ ਜਿਹੜਾ ਗੁਰ ਇੰਪੋਰਟੈਂਟ ਸ਼ਬਦ ਹੈ, ਪਰ ਆਏਗਾ ਇਸ ਸਿਸਟਮ ਦੇ ਵਿੱਚ ਸਾਡਾ ਇੱਥੇ ਸਭ ਕੁਛ ਦੱਸ ਗਏ ਵੀ ਜਿਹੜਾ ਤੂੰ ਜਪਦਾ ਹੈ ਇਹ ਗੁਰਮੰਤਰ ਉਹਨੂੰ ਜਪੀ ਚੱਲ, ਤੈਨੂੰ ਸਭ ਤੋਂ ਪਹਿਲਾਂ ਅਨਹਦ ਸ਼ਬਦ ਵੱਜਣਾ ਸ਼ੁਰੂ ਹੋਜੂ ਅੰਦਰ, ਔਰ ਦੂਸਰਾ ਹੈ ਤੈਨੂੰ ਸਾਰਾ ਬਾਣੀ ਦਾ ਗਿਆਨ ਆਜੂ, ਜਿਹੜਾ ਭਗਤਾਂ ਨੂੰ ਇਸ ਲੈਵਲ 'ਤੇ ਮਹੱਲਿਆਂ ਨੂੰ ਗਿਆਨ ਆਇਆ ਹੈ, ਇਹ ਸਾਰਾ ਪੂਰਨ ਬ੍ਰਹਮ ਗਿਆਨ ਤੈਨੂੰ ਆਉਣਾ ਸ਼ੁਰੂ ਹੋਜੂ, ਸ਼ਬਦ ਖੁੱਲ੍ਹਣੇ ਸ਼ੁਰੂ ਹੋ ਜਾਣਗੇ ਤੈਨੂੰ। ਗੁਰਮੁਖੇ ਨਾਦੰਗ, ਗੁਰਮੁਖੇ ਵੇਦੰਗ, ਗੁਰਮੁਖੇ ਰਿਹਾ ਸਮਾਈ, ਤੂੰ ਉਹਦੇ ਵਿੱਚ ਹੀ ਸਮਾ ਜਾਏਗਾ। ਕੀ ਹੋ ਜਾਏਗਾ ਫਿਰ ਤੇਰੇ ਲਈ? ਦੇਵਤੇ ਵੱਡੇ ਨਹੀਂ ਰਹਿਣਗੇ ਤੇਰੇ ਲਈ, ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਵਤੀ ਮਾਈ, ਮਤਲਬ ਐਡਾ ਵੱਡੀ ਚੀਜ਼ ਮਹਾਰਾਜ ਸਾਨੂੰ ਜਪ 'ਚ ਦੇ ਰਹੇ ਨੇ। ਪਹਿਲੀ ਵਾਰੀ ਗੁਰਮੁਖੇ ਲਾਹੌਰ ਜਪ 'ਚ ਖੁੱਲਿਆ ਹੈ, ਗੁਰਮੁਖੇ ਨਾਦੰਗ, ਗੁਰਮੁਖੇ, ਇਹਨੂੰ ਗੁਰਮੁਖ ਨਾਦੰਗ, ਗੁਰਮੁਖ ਵੇਦੰਗ ਕਦੀ ਨਹੀਂ ਪੜ੍ਹਨਾ ਚਾਹੀਦਾ। ਜਿੱਦਾਂ ਲਿਖਿਆ ਸਿਆਰੀ ਉਠਾਲਾਂਗੇ, ਉਹ ਇਸ ਤਰੀਕੇ ਦੇ ਨਾਲ
ਗੁਰਮੁਖੇ ਨਾਦੰਗ, ਗੁਰਮੁਖੇ ਵੇਦੰਗ, ਗੁਰਮੁਖੇ ਰਿਹਾ ਸਮਾਏ।
ਆਵੇ ਗੁਰਮੁਖ ਜਿਹੜੇ ਤਰੀਕੇ ਨਾਲ ਮੈਂ ਜਪਿਆ, ਤੁਮਾਰੀ ਕਹਿੰਦੇ ਹੈ
ਗੁਰਮੁਖ ਆਵੇ ਸਾਧ ਮਨਾ, ਗੁਰਮੁਖ ਆਵੇ ਸਾਧ ਮਨਾ,
ਸ਼ਬਦ ਉੱਤੇ ਲਿਖਿਆ। ਕਹਿੰਦੇ ਤੂੰ ਕਰਦਾ ਗਿਆ ਇਹਦੇ ਨਾਲ ਜੰਮ ਭਰੇ ਹੋ ਜਾਏਗਾ। ਜੇ ਤੂੰ ਕਹਿੰਦਾ ਗਿਆ ਕਹਾ ਕਰੇ,
ਜੋ ਇਹ ਗੁਰਮੰਤਰ ਉਹਦਾ ਕਿਹਾ ਮੰਨੇ, ਕਹਾ ਕਰੇ ਇਹ ਨਾਮ ਨੂੰ ਕਹਿ, ਸੋ ਕਹੋ ਟਲ ਗੁਰਸੇਵੀਏ, ਕਹੋ ਨਾਨਕ ਹਰਿ ਭਜਮਨ। ਜਿੱਥੇ ਨਾਮ ਦਾ ਕਹਿਣਾ ਹੈ ਉਹ ਅਸੀਂ ਉਹੀ ਹੀ
ਸਭ ਹੈਡ ਲਈ ਆ ਰਹੇ ਹਾਂ। ਸਾਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਹੈ? ਸਾਰੀ ਬਾਣੀ ਹੈ।
ਕੋਈ ਕਰ ਗੱਲ ਸੁਣਾਵੇ ਹਰ ਨਾਮ, ਗੱਲ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾ ਮਨੇ ਮਿਟਾ।
ਸਾਰੀ ਬਾਣੀ ਨਾਮ ਦੀ ਗੱਲ ਹੈ ਜਿਹੜੀ ਸੰਗਤਾਂ ਭੁੱਲਦੀਆਂ ਜਾ ਰਹੀਆਂ। ਔਰ ਗੱਲ ਦੇ ਤੇ ਤਾਂ ਸਭ ਹੈਡ ਲਾਇਆ ਸੀ ਨਾਮ ਦਾ ਕਹਿਣਾ। ਗੁਰੂ ਨਾਨਕ ਕਹਿੰਦੇ ਕਹਿੰਦੇ ਕਹੇ ਕਹੇ ਕਹਿ ਜਾਵਾਂ ਤੁਮ ਸਾਰੇ ਅਵਰ ਨਾ ਕੋਈ। ਇਸ ਕਰਕੇ ਜਿਹੜਾ ਨਾਮ ਦਾ ਕਹਿਣਾ ਹੈ ਉਹ ਜੀਵ ਹਿਲਾ ਕੇ ਕਹਿਣਾ ਪੈਂਦਾ। ਇਸ ਕਰਕੇ ਪਹਿਲਾ ਪੌਡਾ ਹੈ ਨਾਮ ਜਪਣ ਦਾ, ਉਹ ਅਸੀਂ ਕਹਿਣ ਤੇ ਲੈ ਰਹੇ ਹਾਂ। ਇੱਥੇ ਮਹਾਰਾਜ ਸਾਫ਼ ਹੀ ਸ਼ਬਦ ਚ ਕਹਿੰਦੇ ਹੈ ਵੀ ਜੇ ਤੂੰ ਇਹ ਕਹਾ ਕਰਦਾ ਗਿਆ ਨਾ ਜਿਹੜਾ ਨਾਮ ਦਾ ਕਹਿਣਾ, ਜਮ ਬਪਰਾ ਪਰੇ ਹੋ ਜਾਏਗਾ, ਤੈਨੂੰ ਜਮ ਨੀ ਸਤਾ ਸਕੇਗਾ।
ਕਹਾ ਕਰੇ ਬਪਰਾ ਜਮ ਡਰ
ਸਪਸ਼ਟ। ਕਈ ਕਹਿੰਦੇ ਜੀ ਤੁਸੀਂ ਉੱਚੀ ਚ ਬੋਲਦੇ ਜਪਦੇ ਹੋ, ਹਿਰਦੇ ਚ ਜਪੋ, ਮੂੰਹ ਨਾਲ ਬੋਲਣ ਦੀ ਕਰੋੜ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਵੀ ਮੁਰਾਰੀ ਹੈ ਪਰ ਮੈਂ ਨਾਮ ਨੂੰ ਕਹੀ ਵੀ ਜਾਂਦਾ, ਦੁੱਖ ਸਾਫ਼ ਕਰ ਰਹੀ ਹੈ।
ਗੁਰਮੁਖ ਹਿਰਦੇ ਮੁਰਾਰੀ,
ਇੱਡਾ ਸਾਡੀ ਗਾਈਡੈਂਸ ਲਈ ਲਾਈਨਾਂ ਦਿੱਤੀਆਂ, ਐਡਾ ਵੱਡਾ ਪ੍ਰਹਿਲਾਦ ਭਗਤ ਸਤਯੁਗ ਦਾ, ਉਹਦੇ ਬਾਬਤ ਦਿਵ ਦ੍ਰਿਸ਼ਟੀ ਨਾਲ ਕਬੀਰ ਸਾਹਿਬ ਆਪਣਾ ਸ਼ਬਦ ਦੇ ਰਹੇ ਨੇ। ਕਬੀਰ ਸਾਹਿਬ ਪ੍ਰਹਿਲਾਦ ਭਗਤ ਦੀ ਹਾਲਤ, ਇਹ ਦਿਵ ਦ੍ਰਿਸ਼ਟੀ ਜਦੋਂ ਸਤਿਗੁਰੂ ਅੰਦਰ ਪ੍ਰਗਟ ਹੁੰਦਾ ਸਹਿਜੇ ਆ ਜਾਂਦੀ ਹੈ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਦਿਵ ਦ੍ਰਿਸ਼ਟ ਐਸੀ ਹੈ ਵੀ ਜਿਹੜਾ ਸਤਿਗੁਰੂ ਅਸੀਂ ਮੰਨਦੀ ਹੈ ਸਿੱਖੀ ਵੀ ਉਹਦੀ ਦੇਹ ਨਹੀਂ ਹੈ, ਅੰਦਰ ਸਾਡੇ ਖੜਾ ਹੋਣਾ ਹੈ। ਉਹ ਜਦੋਂ ਅੰਦਰ ਆਉਣਾ ਸ਼ੁਰੂ ਹੋ ਗਿਆ, ਰਾਮਕਲੀ ਆਨੰਦ ਸਾਹਿਬ 'ਚ ਲਿਖਿਆ ਵੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਆ ਜਿੰਨੇ ਵੀ ਪ੍ਰਹਿਲਾਦ ਦੀਆਂ ਸਟੋਰੀਆਂ ਗੁਰੂ ਅਮਰਦਾਸ ਸਾਹਿਬ ਜੀ ਨਾਲ ਸਾਰਿਆਂ ਭਗਤਾਂ ਨਾਲ ਜਾਂ ਤਰੂਹ ਦੀਆਂ ਪਿਛਲੀਆਂ ਸਟੋਰੀਆਂ ਦੱਸੀਆਂ ਆ ਸ਼ਬਦਾਂ 'ਚ, ਉਹ ਇਸ ਦੇ ਦ੍ਰਿਸ਼ਟੀ ਨਾਲ ਦੇਖ ਸਕਦਾ, ਤ੍ਰੈਕਾਲ ਦੀ ਸੋਝੀ ਹੋ ਜਾਂਦੀ ਹੈ। ਇਸ ਕਰਕੇ ਉਹ ਜਿਹੜੀ ਉਹ ਕਬੀਰ ਸਾਹਿਬ ਰਹਾਓ ਦੀ ਤੁਕ ਦਿੰਦੇ ਆ ਪ੍ਰਹਿਲਾਦ ਲਈ, ਵੀ ਪ੍ਰਹਿਲਾਦ ਅਜੀਬ ਭਗਤ ਸੀ, ਐਡੀ ਮਿਹਰ ਸੀ ਉਹਦੇ 'ਤੇ, ਭਈ ਰਾਮ ਨਾਮ ਜਪਵੋ ਕਰਾ, ਰਾਮ ਦੇ ਨਾਮ ਦਾ ਜਪ ਕਰਦਾ ਸੀ, ਹਿਰਦੇ ਹਰ ਜੀ ਕੋ ਸਿਮਰ ਅੰਦਰ ਹੈ, ਜਿਉਂ ਜਿਉਂ ਮੂੰਹ ਨਾਲ ਜਪਦਾ ਸੀ ਹੋਰ ਸਿਮਰਨ ਅੰਦਰ ਹੁੰਦਾ ਸੀ। ਇਸ ਕਰਕੇ ਆ ਰਹਾਉ ਦੀ ਤੁਕ ਹੈ, ਜਿਸ ਕਰਕੇ ਅਸੀਂ ਇਹ ਗਿਆਨ ਸਾਥੀਆਂ ਤੱਕ ਪਹੁੰਚਾ ਰਹੇ ਹਾਂ ਵੀ ਮੂੰਹ ਨਾਲ ਜਪਣਾ ਅਖੀਰ ਦੀ ਸਟੇਜ ਤੱਕ ਰਹਿੰਦਾ ਹੈ, ਭਾਵੇਂ ਹੌਲੀ ਜਪੋ ਤਾਂ ਜੀਭ ਚੱਲਦੀ ਰਹਿੰਦੀ ਹੈ ਔਰ ਹਿਰਦੇ 'ਚ ਫੇਰ ਚੱਲਦੇ ਰਹਿੰਦੇ, ਹਿਰਦੇ ਫੇਰ ਚੱਲੇ ਤੋਂ ਨਾਲ ਹੀ ਅਸੀਂ ਨਾਮ ਜਪਣ ਦੀਆਂ ਸਾਰੀਆਂ ਕਲਾ ਬਾਣੀ ਰਾਹੀਂ ਕੱਢ ਰਹੇ ਹਾਂ ਵੀ ਹਿਰਦੇ 'ਚ ਵੀ ਨਾਮ ਹੈ। ਔਰ ਕਈ ਵਾਰੀ ਇਹ ਸੁਣ ਲੱਗ ਪੈਂਦਾ ਜਿਹਨੂੰ ਕਹਿੰਦੇ ਨਾਮ ਦਾ ਸੁਣਨਾ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਧਰ ਤਬਲ ਆਕਾਸ ਨਾਨਕ ਭਗਤਾਂ ਸੋ ਸੁਣਿਆ ਕੀ ਹੈ, ਨਾਲ ਹੀ ਉਹ ਮੂੰਹ ਦੇ ਨਾਲ ਗਾਈ ਜਾਂਦਾ, ਨਾਮ ਜਪੀ ਜਾਂਦਾ, ਨਾਲ ਹੀ ਸੁਣੀ ਜਾਂਦਾ, ਨਾਲ ਹੀ ਹਿਰਦੇ ਦੀ ਚੱਲਦੀ ਹੈ, ਤਿੰਨ ਤੁਕਾਂ ਇਕੱਠੀਆਂ ਆ ਰਹੀਆਂ, ਤਿੰਨੇ ਅਵਸਥਾ ਅਖੀਰ ਤੱਕ ਇਕੱਠੀਆਂ ਜਾਂਦੀ ਹੈ। ਸਰਵਣ ਸਰਵਣੀ 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 ਸੁਣੀਐ ਰਸਨਾ ਗਾਈਐ ਸਰਵਣੀ ਸੁਣੀ। ਇਹ ਬਾਣੀ ਦਾ ਸੁਣਨਾ ਨਹੀਂ ਹੈ, ਨਾਮ ਦਾ ਸੁਣਿਆ, ਸਿੱਧ ਪੀਰ ਸੁਣਨਾ, ਐਸਾ ਨਾਮ ਨਿਰੰਜਨ ਹੋਏ। ਇਸ ਕਰਕੇ ਜਿਹੜਾ ਨਾਮ ਦਾ ਸੁਣਨਾ ਹੈ ਉਹ ਆਪਣੇ ਆਪ ਜਿਹੜਾ ਸ਼ਬਦ ਜਪਦਾ, ਤੈਨੂੰ ਚਾਰ 'ਚ ਫੇਰੇ ਉਹ ਸ਼ਬਦ ਵੱਜਣਾ ਔਰ ਕੰਨਾਂ 'ਚ ਤੇਰੇ ਉਹੀ ਸ਼ਬਦ ਸੁਣਨਾ ਸ਼ੁਰੂ ਹੋ ਜਾਂਦਾ ਹੈ।
ਸਰਵਣੀ ਸੁਣੀਐ ਰਸਨਾ ਗਾਈਐ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੇ ਧਿਆਈਐ ਸੋਈ।
ਹਿਰਦੇ 'ਚ ਧਿਆਉਣ ਨੂੰ ਸਿਮਰਨ ਕਹਿੰਦੇ ਹੈ।
ਹਿਰਦੇ ਧਿਆਈਐ ਸੋਈ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੇ ਧਿਆਈਐ ਸੋਈ।
ਹਾਰਮਨੀ ਸੁਣੀ ਸੁਣਦਾ ਹੈ ਵਾਹਿਗੁਰੂ 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 ਹਾਰਮਨੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ
ਇਹੋ ਗੁਰਮੁਖ ਸਿਸਟਮ ਹੈ
ਗਾਵੀਐ ਸੁਣੀਐ ਮਨ ਰੱਖੀਐ ਭਾਉ ਗਾਵੀਐ ਸੁਣੀਐ ਮਨ ਰੱਖੀਐ ਭਾਉ
ਇਹਦਾ ਫਾਇਦਾ ਦੇਖ ਇਹਦਾ ਫਾਇਦਾ ਦੇਖ
ਦੁੱਖ ਪਰ ਹਰੇ ਸੁਖ ਕਰ ਲੈ ਦੁੱਖ ਪਰ ਹਰੇ ਸੁਖ ਕਰ ਲੈ
ਜਦੋਂ ਫਾਇਦੇ ਹੋ ਗਏ ਆ ਵੱਡਾ ਫਾਇਦਾ ਦੇਖ
ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਹਾ ਸਮਾਏ ਗੁਰ ਈਸਰ ਗੁਰੇ
ਤਾਂ ਇਹਨਾਂ ਦੇਵਤਿਆਂ ਦੀਆਂ ਵੱਡੀਆਂ ਪੂਜਾ ਛੱਡ ਕੇ ਫਿਰ ਇਸ ਗੁਰ ਦੀ ਪੂਜਾ ਕਰਨਾ ਸ਼ੁਰੂ ਕਰਦਾ ਗੁਰ
ਈਸਰ ਗੁਰੇ ਵਰਮਾ ਗੁਰ ਪਾਰਵਤੀ ਮਾਏ
ਵਰਮਾ
ਗੁਰ ਪਾਰਵਤੀ ਮਾਏ ਹਰ ਹਰ
ਗੁਰ ਗੁਰ
ਕਰਤ
ਪਰਮ ਗਏ
ਹਰ ਹਰ ਗੁਰ ਗੁਰ ਕਰਤ ਪਰਮ ਗਏ
ਪਰਮ ਮਾਇਆ ਨੂੰ ਕਿਹਾ ਹੈ ਮਾਇਆ ਨੂੰ ਧੋਖਾ ਭਰਮ ਕਈ ਲਫ਼ਜ਼ ਆਉਣਗੇ ਇਸ ਕਰਕੇ ਜੋ ਜੀ ਮੈਂ ਜਪਦਾ ਗਿਆ ਪਾਰਵਤੀ ਮਾਈ ਪਰਾ ਹੁੰਦੀ ਗਈ
ਹਰੇ ਹਰੇ ਗੁਰ ਗੁਰ ਕਰਮ ਹਰੇ ਹਰੇ ਗੁਰ ਗੁਰ ਕਰਮ ਮੇਰੇ ਮਨ ਸਭ ਸੁਖ ਪਾਇਆ ਮੇਰੇ ਮਨ ਸਭ ਸੁਖ ਪਾਇਆ
ਮੈਂ ਸੜ ਰਿਹਾ ਸੀ ਬਣ ਰਿਹਾ ਸੀ ਐ ਜਿੱਦਾਂ ਮਾਸਕੀ ਕੋਈ ਛਿੜਕਾ ਮਾਰਦਾ ਹੈ ਏਦਾਂ ਛਿੜਕ ਕੇ ਗੁਰੂ ਨਾ ਅੰਮ੍ਰਿਤ ਅੰਦਰ ਮੇਰੇ ਠੰਡ ਪਾਤੀ
ਬਲ ਤੋ ਜਲ ਤੋ ਕੌਕਿਆ
ਕੌਕਿਆ ਕਹਿੰਦੇ ਛਿੜਕਣ ਨੂੰ
ਬਲ ਤੋ ਜਲ ਤੋ ਕੌਕਿਆ ਗੋਰ ਚੰਦਨ ਸੀਤਲਾ
ਚੰਦਨ ਵਰਗੀ ਠੰਡ ਪੈ ਗਈ ਮੈਨੂੰ
ਗੌਰ
ਇੱਥੇ ਵੀ ਗੌਰ ਦੇ ਰਾਰੇ ਨੂੰ ਆਉਂ ਕਿਹੜਾ ਚੰਦਨ ਸੀਤ ਲਾਇਓ ਉਹ ਜਿਹੜਾ ਮੈਂ ਜਪ ਰਿਹਾ ਸੀ ਲਫ਼ਜ਼ ਸ਼ਬਦ ਬਚਨ ਗੁਰਮੰਤਰ ਉਹ ਮਹਾਰਾਜ ਕਹਿੰਦੇ ਆ
ਗੌਰ ਚੰਦਨ ਸੀਤ ਲਾਇਓ ਹਰੇ ਹਰੇ
ਗੁਰ ਗੁਰ
ਕਰਤ ਪਰਮ ਗਏ ਹਰੇ ਹਰੇ ਗੁਰ ਕਰੇ ਬਪੁਰਾ ਜਮ ਡਰ ਪੈ ਕਹਾ ਕਰੇ ਬਪੁਰਾ ਜਮ ਡਰ ਪੈ ਗੁਰਮੁਖੇ ਹਿਰਦੈ ਰਾਈ ਹਰੇ ਜਪੇ ਜਾਪ ਜਪੂ ਜਪ ਮਾਲੀ ਹਰੇ ਜਪੇ ਜਾਪ ਜਪੂ ਜਪ ਮਾਲੀ
ਗੁਰਮੁਖ
ਆਵੇ ਸਾਧ ਮਨਾ ਗੁਰਮੁਖੇ ਆਵੇ ਸਾਧ ਮਨਾ ਇਹ ਲਾਲ ਜਵੇਹਰ ਰਤਨ ਪਦਾਰਥ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖੇ ਲਈ ਵੱਡ ਭਾਗੀ ਖੋਜ ਤੇ ਵੱਡ ਭਾਗੀ ਖੋਜਤ ਗੁਰਮੁਖੇ ਲਈ
ਬਾਹਰੇ ਜਾਤੋ ਠਾਕੇ ਰਹਾਵੈ ਬਾਹਰੇ ਜਾਤੋ ਠਾਕੇ ਗੁਰਮੁਖੇ ਸਹਿਜੇ ਸਮਾਵੈ ਗੁਰਮੁਖੇ ਸਹਿਜੇ ਸਮਾਵੈ ਗੁਰਮੁਖੇ ਨਾਦਨ ਸਿਸਟਮ ਹੈ ਗੁਰੂ ਅਮਰਦਾਸ ਸਾਹਿਬ ਨੇ ਐਸਾ ਕਲੀਅਰ ਕੀਤਾ ਹੈ ਜਿਹੜਾ ਸਾਨੂੰ ਦਸ ਹੁਣ ਵੀ 50 ਸਾਲ ਭਰਮ ਐਸ ਤੁਕਦਾ ਪਿਆ ਰਿਹਾ ਕਲ ਯੁਗ ਮੈਂ ਕੀਰਤਨ ਪ੍ਰਧਾਨ ਕਲ ਯੁਗ ਮੈਂ ਕੀਰਤਨ ਪ੍ਰਧਾਨ 50 ਸਾਲ ਲਾ ਤੇ ਕੀਰਤਨ ਕਰਨ ਨੂੰ ਵੀ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਅਗਲੀ ਤੁਕ ਨਾ ਦੇਖੀ ਵੀ ਅਗਲੀ ਕੀ ਹੈ ਆ ਦੇਖਿਓ ਚਰੰਟੇ ਨਿਕਲੇ ਆਉਂਦੇ ਜਦੋਂ ਗਿਆਨ ਧਿਆਨ ਨਾਲ ਦੇਖੀਏ ਵੀ ਕੀਰਤਨ ਕੀ ਹੈ ਪਹਿਲੀ ਲਾਈਨ ਹੈ ਕਾਲ ਯੁਗ ਮੈਂ
ਕੀਰਤਨ ਪ੍ਰਧਾਨਾ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ
ਗੁਰਮੁਖੇ
ਗੁਰਮੁਖੇ
ਜਪੀਏ ਕੀਰਤਨ ਕੀਆ
ਹਰੇ 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 ਹਰੇ
ਨਾਮ
ਦਿਓ ਕੀਰਤਨ ਕੋ
ਹਰੇ ਹਰੇ ਨਾਮ ਦਿਓ ਕੀਰਤਨ ਕੋ
ਇਹ ਕਾਲ ਜਗ ਮੈਂ
ਕੀਰਤਨ ਪ੍ਰਧਾਨਾ ਕਾਲ ਜਗ ਮੈਂ ਕੀਰਤਨ ਪ੍ਰਧਾਨਾ
ਗੁਰਮੁਖੇ
ਜਪੀਏ
ਲਾਏ
ਬਾਬੇ ਨਾਨਕ ਦੀ ਸਾਰੀਆਂ ਸ਼ਬਦਾਂ
ਨੂੰ ਹੀ ਅਲੈਬੋਰੇਟ ਕੀਤਾ ਹੈ ਮਾਲਿਆ ਨਾ
ਸਾਰਾ ਗੁਰੂ ਗ੍ਰੰਥ ਸਾਹਿਬ ਹੀ
ਜਪ ਦੀ ਅਲੈਬੋਰੇਸ਼ਨ ਹੈ
ਸਾਰੀ ਜਪ ਐਡੀ ਵੱਡੀ ਬਾਣੀ ਉਹਦਾ ਖਲਾਰ ਹੀ ਗਾਂ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹ ਚ ਲਿਖਿਆ
ਗੁਰਮੁਖੇ ਨਾਦਨ ਗੁਰਮੁਖੇ ਵੇਦਨ ਗੁਰਮੁਖੇ ਰਾਦਨ
ਜਪੀਏ
ਲਾਏ ਧਿਆਨਾ ਗੁਰਮੁਖੇ ਜਪੀਏ ਲਾਏ ਧਿਆਨਾ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਘਰੇ ਘਰੇ
ਰਹੋ ਰੇ ਮਨ
ਮੁਗਧ ਧਿਆਨੇ
ਘਰੇ
ਮਹੱਲਾ ਪਹਿਲਾ
ਮਨ ਮਗਧ
ਰਾਮ ਜਪੋ
ਅੰਤਰਗਤ ਧਿਆਨੇ ਰਾਮ ਜਪੋ ਅੰਤਰਗਤ ਧਿਆਨੇ
ਲਾਲਚ ਛੋੜੇ ਰਚੋ
ਅਪਰੰਪਰ ਲਾਲਚ ਛੋੜੇ ਰਹੋ
ਵੱਡਾ ਇਹ ਪਦਾਰਥ ਹੈ ਮੁਕਤ ਪਦਾਰਥ ਜੋ ਗੀਤਾ ਚ ਕ੍ਰਿਸ਼ਨ ਬਹੁਤ ਵੱਡਾ ਗਿਆਨੀ ਸੀ ਕ੍ਰਿਸ਼ਨ ਮਹਾਰਾਜ ਮੁਕਤੀ ਨੂੰ ਸਮਝ ਗਏ ਹੈ ਗੀਤਾ ਚ ਪਰ ਇਹ ਪਾਉਣੀ ਕਿੱਦਾਂ ਹੈ ਆ ਗੁਰੂ ਨਾਨਕ ਪੋਲੇ ਜਿਹੀ ਸਹਿਜੇ ਜਿਹੀ ਆ ਚੌਂ ਲਾਈਨਾਂ ਚ ਮੁਕਤ ਪਦਾਰਥ ਸਿੱਖਾਂ ਨੂੰ ਫੜਾ ਰਹੇ ਆ ਉਹ ਕਹਿ ਰਹੇ ਨੇ ਆਪਣੇ ਮਨ ਨੂੰ ਠੋਕ ਕੇ ਅੰਦਰ ਰੱਖ ਘਰ ਹੈ ਸਾਡਾ ਜਿਸਮ
ਘਰੇ
ਰਹੋ ਰੇ ਮਨ
ਮੁਗਧ ਧਿਆਨੇ
ਘਰੇ ਰਹੋ ਰੇ ਮਨ
ਮੁਗਧ ਧਿਆਨੇ
ਇਹ ਮੇਰੇ ਬੇਵਕੂਫ ਮਨਾ ਤੂੰ ਬਾਹਰ ਜਾਣਾ ਹੈ, ਤੈਨੂੰ ਸਭ ਕੁਛ ਮੈਂ ਦੇਖ ਘਰ ਚ ਦੱਸਣ ਲੱਗਾ, ਜਿਸਮ ਦੇ ਵਿੱਚ ਹੀ ਘਰੇ ਤੇਰਾ ਹੋਰੇ ਮਨ
ਰਾਮ ਜਪੋ ਅੰਤਰਗਤ ਜਾਣੇ ਲਾਲਚ ਛੋੜੇ ਰਚੋ ਅਪਰੰਪਰੇ ਇਓ ਪਾਵੋ ਮੁਕਤ ਦੁਆਰਾ ਹੈ ਇਓ ਪਾਵੋ ਮੁਕਤ ਦੁਆਰਾ ਹੈ ਰਾਮ ਜਪੋ ਅੰਤਰਗਤ
ਗੁਰਮੁਖ ਭਗਤ ਪ੍ਰਹਿਲਾਦ ਆਹ ਕੰਮ ਕਰਦਾ ਸੀ
ਰਾਮ ਨਾਮ ਜਪ ਬੋ ਕਰੈ ਹੈ ਰਾਮ ਨਾਮ ਜਪ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਹਿਰਦੈ ਹਰ ਜੀ ਕੋ ਸਿਮਰਨ
ਆ ਸਾਰਾ ਗੁਰਮੁਖ ਸਿਸਟਮ ਆ ਰਿਹਾ ਹੈ ਇਸ ਤਰੀਕੇ ਨਾਲ ਕੀ ਹੈ
ਗੁਰਮੁਖ ਹਿਰਦੈ ਮੁਰਾਰੀ ਗੁਰਮੁਖ ਹਿਰਦੈ ਮੁਰਾਰੀ
ਜਿਹਦੇ ਹਿਰਦੇ ਚ ਨਾਮ ਚਲੇ ਜਾਏ ਜਪ ਜਪ ਕੇ ਉਹਦੇ ਲਾਗੇ ਜਮ ਨਹੀਂ ਆ ਸਕਦੇ ਕਾਹ ਕਰੇ
ਬਪਰਾ ਜਮ ਡਰ
ਤੂੰ ਸੜਦਾ ਰਹੇਗਾ ਸਾਰੀ ਜ਼ਿੰਦਗੀ ਜਲ ਜਾਓ
ਜੀਵਨ ਨਾਮ ਬਿਨਾ
ਜਲ ਜਾਓ
ਜੀਵਨ ਨਾਮ ਬਿਨਾ
ਜਲ ਜਾਓ
ਹਰ ਜਪ ਜਾਪ ਜਪ ਜਪ ਮਾਲੀ ਹਰ ਜਪ ਜਾਪ ਜਪ ਜਪ ਮਾਲੀ
ਹਰ ਜਪ ਜਾਪ ਜਪ ਜਪ
ਮਾਲੀ
ਜਪ ਮਾਲੀ ਦਾ ਲਫ਼ਜ਼ ਹੈ ਡਿਕਸ਼ਨਰੀ ਮੀਨਿੰਗ ਲੈਣੇ ਪੈਣੇ ਨੇ ਤੇ ਸ਼ਬਦ ਦਾ ਰਾਸ ਨਹੀਂ ਆਏਗਾ ਇਸ ਗੁਰਮੁਖ ਸਿਸਟਮ ਚ ਮਾਲਾ ਮਨਾ ਹੈ
ਜਿਹੜਾ ਜਪਣਾ ਹੈ ਗੁਰੂ ਨਾਨਕ ਕਹਿੰਦਾ ਇਹੋ ਮੇਰੀ ਜਪ ਮਾਲੀ ਹੈ ਗੁਰੂ ਨਾਨਕ ਔਰ ਸਾਰੇ ਲਫ਼ਜ਼ਾਂ 'ਚ ਅਸੀਂ ਹੁਣ ਕੱਟਾਂਗੇ ਗਿਆਨ 'ਚ ਮਾਲਾ ਤੇ ਨਹੀਂ ਮਾਲਾ ਫੇਰਨਾ ਦਿਖਾਵਾ ਹੈ ਸਾਰੀ ਬਾਣੀ 'ਚ ਮਾਲਾ ਰਿਜੈਕਟਡ ਹੈ ਔਰ ਰਸਨਾ ਹੀ ਸਾਡੀ ਮਾਲਾ ਹੈ ਰਸਨਾ ਕਬੀਰ ਸਾਹਿਬ ਦੇ ਸਲੋਕ ਹੀ ਇੱਥੋਂ ਸ਼ੁਰੂ ਹੁੰਦੇ ਹੈ ਕਬੀਰ ਮੇਰੀ ਸਿਮਰਨੀ ਵੀ ਮੇਰੀ ਮਾਲਾ ਕੀ ਹੈ ਉਹਨ ਦੀ ਨਹੀਂ ਸਰਵਲੋ ਦੀ ਨਹੀਂ ਨਾ ਮਣਕਿਆਂ ਕਿਸੇ ਦੀ ਹੈ ਪਹਿਲਾ ਸਲੋਕ ਕਬੀਰ ਸਾਹਿਬ ਦਾ
ਸਲੋਕ ਕਬੀਰ ਜੀ ਉਹ ਕਬੀਰ ਮੇਰੀ ਸਿਮਰਨੀ ਰਸਨਾ ਉਪਰੇ ਰਾਮ
ਮੈਂ ਰਸਨਾ ਨਾਲ ਰਾਮ ਜਪਦਾ ਇਹੋ ਮੇਰੀ ਜਪ ਮਾਲੀ
ਔਰ ਸਿਮਰਨੀ ਔਰ ਮਾਲਾ ਹੈ ਕਬੀਰ ਮੇਰੀ ਸਿਮਰਨੀ ਰਸਨਾ ਉਪਰੇ ਰਾਮ
ਇਹ ਆਦ ਤੋਂ ਜੁਗਾਦ ਤੋਂ ਜਿਹੜੇ ਭਗਤ ਜਪਦੇ ਹੈ ਉਹਨਾਂ ਦਾ ਸੁੱਖਾਂ ਦਾ ਹੈੱਡਕੁਆਟਰ ਉਹਨਾਂ ਦੀ ਰਸਨਾ ਬਣ ਜਾਂਦੀ ਰਸਨਾ ਸੁੱਖ ਬਿਸਰਾਮ ਆ ਜੁਗਾਦ ਭਗਤਾਂ ਤੂੰ ਇਹ ਹੈੱਡਕੁਆਟਰ ਉਹਨਾਂ ਦੀ ਰਸਨਾ 'ਤੇ ਆ ਸਾਰਾ ਰਸ ਆ ਜਾਂਦਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰੇ ਰਾਮ ਆ ਜੁਗਾਦ ਭਗਤਨ ਕੋ ਸੁੱਖ ਵਿਸਰਾਮ ਸੁੱਖਾਂ ਦਾ ਵਿਸਰਾਮ ਇੱਥੋਂ ਸ਼ੁਰੂ ਹੁੰਦਾ ਰਸਨਾ ਨਾਲ ਅਤੇ ਇਸ ਕਰਕੇ ਜਿਹੜਾ ਜਪ ਕਰਨਾ ਮਹਾਰਾਜ ਕਹਿੰਦੇ ਇਹੋ ਹੀ ਗੁਰਮੁਖ ਸਿਸਟਮ ਦੀ ਵਡਿਆਈ ਹੈ ਵੀ ਇਹ 'ਚ ਮਾਲਾ ਬਣਾ ਹੈ ਇਹ 'ਚ ਰਸਨਾ ਨੂੰ ਮਾਲਾ ਬਣਾਉਣਾ ਹੈ ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ ਮਹੱਲਾ ਪੰਜਵਾਂ ਇਸ ਕਰਕੇ
ਹਰ ਜਪ ਜਾਪ ਜਪ ਜਪ ਮਾਲੀ ਹਰ ਹਰ ਜਾਪ ਜਪ ਜਪ ਮਾਲੀ ਗੁਰਮੁਖ ਆਵੇ ਸਾਧ ਮਨਾ
ਇੱਥੇ ਰਹਾਉ ਲਾਇਆ ਰਹਾਉ ਤੂੰ ਪਹਿਲੀਆਂ ਜਿਹੜੀਆਂ ਤੁਕਾਂ ਹੁੰਦੀਆਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਉੱਥੋਂ ਪਹਿਲਾਂ ਦੋ ਤੁਕਾਂ ਹੈ ਦੋ ਤੁਕਾਂ ਤੋਂ ਬਾਅਦ ਏਕਾ ਪਿਆ ਹੈ
ਦਰਸ਼ਨ ਕਰੋ ਸ਼ਬਦ ਦੇ ਸੰਤਾਂ ਕੀ ਰੇਣ ਤੂੰ ਸ਼ੁਰੂ ਹੋ ਕੇ ਅੱਗੇ ਏਕੇ ਤੱਕ ਪੂਰੀਆਂ ਏਕੇ ਦੇ
ਇੱਕ ਡੀਜਿਟ ਹੈ ਉਹਦੇ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਇਹਦਾ ਮਤਲਬ ਜਿਹੜੀਆਂ ਉਤਰੀਆਂ ਦੋ ਤੁਕਾਂ ਹੈ ਉਹਨਾਂ ਨਾਲ ਰਹਾਓ 'ਚ ਜਾ ਕੇ ਸਮਾਉਣਾ ਹੈ। ਰਹਾਓ ਦੀਆਂ ਗਾਂ ਦੋ ਤੁਕਾਂ ਆ ਰਹੀਆਂ ਔਰ ਉਹਨਾਂ ਤੋਂ ਬਾਅਦ ਫਿਰ ਏਕਾ ਪਏ ਇਹਦਾ ਮਤਲਬ ਉਤਲੀਆਂ ਏਕਾ ਔਰ ਇਹ ਏਕਾ ਇਹ ਤੁਕਾਂ ਜਾ ਕੇ ਏਕ ਇੱਕੋ ਜਿਹੀਆਂ ਤੁਕਾਂ ਲੇਕਿਨ ਜਿੱਥੇ ਸ਼ਬਦ ਸ਼ੁਰੂ ਕਈ ਵਾਰੀ ਰਹਾਓ ਪਹਿਲਾਂ ਆ ਜਾਏਗਾ ਉਹ ਹੋਰ ਕਿਸਮ ਦੀ ਬਣਤਰ ਹੈ ਪਰ ਆਮ ਸ਼ਬਦਾਂ ਦੀ ਬਣਤਰ ਹੈ ਵੀ ਰਹਾਓ ਤੋਂ ਪਹਿਲੀਆਂ ਜਿਹੜੀਆਂ ਰਹਾਓ ਦੀਆਂ ਤੁਕਾਂ ਹੈ ਉੱਥੋਂ ਪਹਿਲਾਂ ਤਿੰਨ ਚਾਰ ਤੁਕਾਂ ਆਉਣਗੀਆਂ ਉਹਨਾਂ ਨਾਲ ਸਾਰੀਆਂ ਤੁਕਾਂ ਨਾਲ ਰਹਾਓ 'ਚ ਸਮਾ ਜਾਣਾ ਜਾ ਕੇ ਉੱਥੇ ਰਹਾਓ ਕੀ ਹੈ ਜੇ ਉਤਲੀਆਂ ਤੁਕਾਂ ਧਿਆਨ ਨਾਲ ਪੜ੍ਹੀਏ ਰਹਾਓ ਬੋਲਣਾ ਨਹੀਂ ਪਏਗਾ ਆਪਣੇ ਆਪ ਉੱਠੇਗਾ ਵੀ ਮੈਂ ਕੀ ਕਰਾਂ ਇਸ ਕਰਕੇ ਆਓ ਪਹਿਲਾਂ ਦੋ ਤੁਕਾਂ ਔਰ ਇਹੀ ਬਣਤਰ ਸਾਰੇ ਸ਼ਬਦਾਂ 'ਚ ਚੱਲੇਗੀ ਜਿਹਦੇ ਨਾਲ ਸਾਰੇ ਸ਼ਬਦ ਕੜੀਆਂ ਨੂੰ ਖੁੱਲ੍ਹ ਜਾਣਗੇ। ਆਹ ਬਾਬੇ ਦਾ ਇੱਕ ਸ਼ਬਦ ਹੈ ਉਹਨਾਂ ਨਾਲ ਉਤਲੀਆਂ ਤੁਕਾਂ ਬਹੁਤ ਉੱਚ ਚੋਟੀ ਦੀਆਂ ਹੋਣਗੀਆਂ ਔਰ ਹੌਲੀ ਹੌਲੀ ਠਾਣ ਕੇ ਰਹਾਓ 'ਚ ਸਮਾ ਜਾਣਗੀਆਂ। ਸਭ ਤੋਂ ਉੱਚੀ ਸਟੇਜ ਹੁਣ ਮਹਾਰਾਜ ਦੱਸਣੇ ਆ ਔਰ ਇਸੇ ਦੇ ਉੱਤੇ ਲਫ਼ਜ਼ਾਂ ਦੇ ਜਿਹੜੇ ਆ ਰਹੇ ਆ ਸੰਤਾਂ ਕੀ ਰਹਿਣ ਸਾਧ ਜਨ ਸੰਗਤ ਸੰਤ ਪਲੂਰਲ ਹੈ ਇੱਥੇ ਬਹੁਤੇ ਸਾਰੇ ਸੰਤ ਉਹ ਕੌਣ ਹੈ ਔਰ ਸਾਧ ਜਨ ਸੰਗਤ ਉਹ ਸਾਧ ਕੌਣ ਹੈ ਔਰ ਅੱਗੇ ਆ ਹਰ ਕੀਰਤ ਤਰ ਤਾਰੀ ਵੀ ਕੀਰਤ ਨਾ ਤੂੰ ਤਰ ਜਾਏਗਾ ਉਹ ਕੀਰਤ ਕੀ ਕੀਰਤਨ ਹੈ ਜਾਂ ਕੀ ਚੀਜ਼ ਹੈ ਆਹੋ ਅਸੀਂ ਅੱਜ ਨਖੇੜਨਾ ਸ਼ੁਰੂ ਕਰਨਾ ਹੈ ਬਾਬੇ ਦੇ ਸ਼ਬਦਾਂ ਨੂੰ ਵੀ ਸਾਧ ਸੰਤ ਇੰਨਾ ਸੰਗਤ ਨਾਲ ਧੋਖਾ ਕੀਤਾ ਜਾਂਦਾ ਹੈ ਜਿੱਥੇ ਇਹੋ ਜਿਹੇ ਲਫ਼ਜ਼ ਆ ਜਾਂਦੇ ਸੰਗਤ ਨੂੰ ਗਿਆਨ ਨਹੀਂ ਅਤੇ ਨਾ ਹੀ ਸੰਤ ਡਮੀਆਂ ਨੂੰ ਗਿਆਨ ਹੈ ਵੀ ਬਾਣੀ ਕੀ ਕਹਿ ਰਹੀ ਹੈ ਕਸੂਰ ਕਿਸੇ ਦਾ ਨਹੀਂ
ਕਸੂਰ ਹੈ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ ਇਸ ਕਰਕੇ ਸ਼ਬਦਾਂ ਦਾ ਲੈਬ ਬਾਬਾ ਨਾਨਕ ਆਪਣੇ ਆਪ ਨੂੰ ਸੰਤ ਨਹੀਂ ਕਹਿ ਸਕਦਾ
ਸਾਧ ਆਪਣੇ ਆਪ ਨੂੰ ਨਹੀਂ ਕਹਿ ਸਕਦਾ ਇਸ ਕਰਕੇ ਅਸੀਂ ਇਹ ਦੇਖਣਾ ਵੀ ਬਾਬਾ ਨਾਨਕ ਦੇ ਸ਼ਬਦਾਂ 'ਚ ਜਿਹੜਾ ਸੰਤ ਹੈ ਸਾਧ ਉਹ ਕਿਹਨੂੰ ਕਹਿੰਦੇ ਹੈ ਔਰ ਕੀਰਤ ਕੀ ਹੈ ਇਹ ਅਸੀਂ ਅੱਜ ਨਿਖਾਰਨਾ ਸ਼ੁਰੂ ਕਰਨਾ ਇਸ ਕਰਕੇ ਅਸੀਂ ਪਹਿਲਾਂ ਇਹ ਦੋ ਤੁਕਾਂ ਪੜ੍ਹ ਲਈਏ ਜਿਹਨਾਂ ਨਾਲ ਰਹਾਓ 'ਚ ਸਮਾਉਣਾ ਹੈ ਔਰ ਸਾਰੇ ਸ਼ਬਦ ਇੱਦਾਂ ਖੁੱਲਣਗੇ ਉੱਚ ਚੋਟੀ 'ਤੇ ਸ਼ੁਰੂ ਹੁੰਦੇ ਹੈ
ਸੰਤਾਂ ਕੀ ਰੇਣ ਸਾਧ ਜਨ ਸੰਗ ਤੇ ਸੰਤਾਂ ਕੀ ਰੇਣ ਸਾਧ ਜਨ ਸੰਗ ਤੇ
ਹਰੇ ਹਰੇ
ਕੀਰਤੇ ਕਰਤਾਰੀ
ਕਹਾ ਕਰੈ
ਬਪਰਾ ਜਮ ਘਰ ਪੈ ਕਹਾ ਕਰੈ ਬਪਰਾ ਜਮ ਘਰ ਪੈ ਗੁਰਮੁਖੇ ਹਿਰਦੇ ਮੁਰਾਰੀ
ਜਿਨ੍ਹਾਂ ਦਾ ਮੁਰਾਰੀ ਆ ਗਿਆ ਹੈ ਉਹਨਾਂ ਦਾ ਜੀਵਨ ਨਹੀਂ ਜਲੇਗਾ ਉਹਨਾਂ ਦੇ ਹਿਰਦੇ 'ਚ ਕਿੱਦਾਂ ਆਇਆ ਜਪ ਜਪ ਕੇ ਆਇਆ ਰਹਾਓ ਆਇਆ
ਹਰੇ ਜਪ 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 ਮਾਲੀ ਇਹ ਹਰੇ ਜਪ 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 ਮਾਲੀ
ਗੁਰਮੁਖ ਚੱਕਰ ਤੁਹਾਨੂੰ ਇਹ ਰਹਾਉ ਦੀ ਤੁੱਕ ਨਹੀਂ ਵਰਤੀ ਤੇਰਾ ਜੀਵਨ ਜਲਦਾ ਰਹੇਗਾ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੇ ਧੋਖਾ ਆ ਗਿਆ ਮਾਇਆ ਤਾਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ ਰਹਾਓ ਆਇਆ ਹੁਣ ਜੀਵਨ ਸੱਪ ਜਿਹੜਾ ਸਰਾਲ ਹੁੰਦਾ ਨਾ ਦੁਨੀਆਂ 'ਚ ਸਭ ਤੋਂ ਵੱਡੀ ਕਈ ਕਈ ਸੈਂਕੜੇ ਸੌ ਸਾਲਾਂ ਦੇ ਸੱਪ ਅਫਰੀਕਾ ਦੇ ਜੰਗਲਾਂ 'ਚ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਉਹਨੂੰ ਸਰਾਲ ਕਹਿੰਦੇ ਉਹ ਜਿਹੜਾ ਜੀਵਨ ਹੈ ਸੱਪ ਵਰਗਾ ਤੇਰਾ ਭਾਵੇਂ ਕਿੰਨਾ ਲੰਮਾ ਹੋ ਜਾਏ ਪਰ ਤੇਰਾ ਜੀਵਨ ਸੱਪ ਹੈਗਾ ਬੇਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਯਾਰ ਜਾ ਕਹਿੰਦੇ ਇਹ ਵੀ ਨਹੀਂ ਕਿਹਾ ਵੀ ਤੈਨੂੰ ਸਾਰੇ ਰਾਜ ਤੂੰ ਨਵ ਖੰਡਨ ਸਾਰੀ ਦੁਨੀਆਂ ਦੇ ਨੌ ਖੰਡ ਬਰੇ ਆਦਮ ਮੰਨੇ ਗਏ ਧਰਤੀਆਂ ਨੌ ਖੰਡਾਂ ਦਾ ਵੀ ਤੂੰ ਰਾਜਾ ਹੋ ਜਾਏਗਾ ਨਵ ਖੰਡ ਕੋ ਰਾਜ ਕਮਾਵਾ
ਅੰਤ ਚਲੇਗੋ ਹਾਰੀ ਇਸ ਕਰਕੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਉਹਦੀ ਇਹ ਨਹੀਂ ਵੀ ਉਹ ਸੱਪ ਵਰਗੀ ਜੂਨ 'ਚ ਜਾਏਗਾ ਨਹੀਂ ਸਰਪ ਜੈਸੇ ਆਰ ਜਾਰੀ ਦਾ ਮਤਲਬ ਉਹ ਅੰਦਰੋਂ ਜ਼ਹਿਰੀ ਰਹੂ ਸੱਪ ਵਰਗਾ ਸਵਾਹ ਨੂੰ ਸਖ ਨਾ ਮਿਲੇ ਸਰਦਾ ਰਹੂ ਤੇ ਉਹਦੇ ਲਈ ਰਹਾਓ ਲਾਇਆ ਜਲ ਜਾਓ
ਜੀਵਨ
ਜਲ ਜਾਓ ਅੱਗੇ ਇਲਾਜ ਦੱਸਿਆ ਵੀ ਆਹ ਕੰਮ ਕਰ।
ਹਰ ਜਪ ਜਾਪ ਜਪ ਜਪ ਮਾਲੀ, ਹਰ ਜਪ ਜਾਪ ਜਪ ਜਪ ਮਾਲੀ,
ਗੁਰਮੁਖ
ਆਵੇ ਸਾਧ ਮਨਾ।
ਜਾਨੂੰ ਰਹਾਉ ਦੀ ਧੁੱਖ ਵਰਤ ਗਈ ਔਰ ਹੌਲੀ ਹੌਲੀ ਸਟੇਜਾਂ ਚੜਿਆ, ਤੂੰ ਇਸ ਸਟੇਜ ਤੱਕ ਪਹੁੰਚ ਜਾਏਗਾ।
ਸੰਤਾਂ ਕੀ ਰੇਣ ਸਾਧ ਜਨ ਸੰਗਤੇ, ਸੰਤਾਂ ਕੀ ਰੇਣ ਸਾਧ ਜਨ ਸੰਗਤੇ।
ਇਹ ਸੰਤ ਕਿਹੜੇ ਹੋਏ? ਆਓ ਅਸੀਂ ਗਿਆਨ ਦਾ ਪੱਲਾ ਫੜਦੇ ਹਾਂ, ਸ਼ਬਦ ਨਾਲ ਸ਼ਬਦ ਖੋਲਦੇ ਹਾਂ, ਔਰ ਪੰਨਾ ਹੈ 773 ਅਤੇ 74 ਪੰਨਾ, 9A ਸੀਰੀਅਲ ਨੰਬਰ ਆ, ਉਹ ਸ਼ਬਦ ਅੱਗੇ ਰੱਖ ਲਓ। ਇਹ ਹੈ ਰਾਗ ਸੂਹੀ ਮਹੱਲਾ ਚੌਥਾ। ਜਿਹੜਾ ਰਾਗ ਸੂਹੀ ਦਾ ਮਹੱਲਾ ਚੌਥਾ ਹੈ, ਗੁਰੂ ਰਾਮਦਾਸ ਸਾਹਿਬ ਇਸ ਜਿਹੜਾ ਮਹੱਲਾ ਚੱਲ ਰਿਹਾ ਹੈ ਇਹਦੇ 'ਤੇ ਲਾਵਾਂ ਦਾ ਲਫ਼ਜ਼ ਨਹੀਂ ਲਿਖਿਆ, ਰਾਗ ਸੂਹੀ ਮਹੱਲਾ ਚੌਥਾ ਹੀ ਆਏਗਾ। ਲਾਵਾਂ ਉੱਤੇ ਲਿਖ ਦੇਣੀਆਂ ਗੁਟਕਿਆਂ ਦੇ, ਵੀ ਇਹ ਚਾਰ ਲਾਵਾਂ ਜਿਸ ਵੇਲੇ ਅਸੀਂ ਲਾਵਾਂ ਕਰਾਉਂਦੇ ਹਾਂ, ਵੀ ਲਾਵਾਂ ਦਾ ਪਾਠ ਗੁਟਕਿਆਂ 'ਤੇ ਉੱਤੇ ਲਾਵਾਂ ਲਿਖ ਦੇਣੀਆਂ। ਲਾਵਾਂ ਉੱਤੇ ਨਹੀਂ ਮਹਾਰਾਜ ਨਾਲ ਲਿਖੀਆਂ, ਇੱਦਾਂ ਹੀ ਲਿਖਿਆ ਮਹੱਲਾ ਚੌਥਾ, ਅਤੇ ਗਾਂਹ ਹਰ ਪਹਿਲੜੀ ਲਾਮ, ਫਿਰ ਦੂਜੜੀ ਲਾਮ, ਤੀਜੜੀ ਲਾਮ, ਲਾਵਾਂ ਨਹੀਂ ਉਹਨਾਂ ਨਾਲ ਲਿਖੀਆਂ। ਇੱਕ ਤਾਂ ਇਹ ਅਸੀਂ ਭੇਦ ਕਰਨਾ ਵੀ ਜੋ ਲਿਖਿਆ ਹੈ ਲਾਵਾਂ ਕਿਤੇ ਨਹੀਂ ਲਫ਼ਜ਼, ਜਿਸ ਤਰ੍ਹਾਂ ਸ਼ਬਦ ਹਜ਼ਾਰੇ ਹੈ ਗੁਟਕਿਆਂ ਦੇ ਉੱਤੇ, ਸ਼ਬਦ ਹਜ਼ਾਰੇ ਲਿਖਤਾ ਗੁਰੂ ਗ੍ਰੰਥ ਸਾਹਿਬ 'ਚ, ਕੋਈ ਇਹ ਹੈਡਿੰਗ ਨਹੀਂ ਹੈ ਸ਼ਬਦ ਹਜ਼ਾਰੇ ਦਾ, ਇਹ ਅਸੀਂ ਆਪਣੇ ਕੋਲੋਂ ਲਾਏ ਆ, ਪਿਆਰ ਨਾਲ ਲਾਈ ਜਾਂਦੀ ਦੁਨੀਆਂ। ਪਰ ਅਸੀਂ ਬੰਤਰ ਦੱਸਦੇ ਹਾਂ ਵੀ ਇਹਦੀ ਕਿੱਡੀ ਸਖ਼ਤ ਮਨਾਹੀ ਹੈ, ਵੀ ਬਾਣੀ ਜੋ ਗੁਰੂਆਂ ਨਾਲ ਹੈਡਿੰਗ ਲਾਏ ਉੱਥੋਂ ਬਗੈਰ ਹੋਰ ਹੈਡਿੰਗ ਨਾ ਲਾਓ। ਤੋ ਇਹ ਲਾਵਾਂ ਦੀ ਅਸੀਂ ਤੀਜੀ ਲਾਮ ਦੀ ਅਸੀਂ ਗਿਆਨ ਲੈਣ ਲੱਗੇ, ਜਿਹਦੇ 'ਚ ਸੰਤ ਜਨ ਆਉਂਦੇ ਆ। ਪਹਿਲੀ ਲਾਮ 'ਚ ਇਹ ਚਾਰ ਲਾਵਾਂ ਹੈ, ਪੰਜਵੀਂ ਲਾਮ ਨਹੀਂ ਹੈ, ਕਿਉਂਕਿ ਚਾਰ ਹੀ ਸਹਿਜ ਦੀਆਂ ਸਟੇਜਾਂ ਹੈ, ਚੌਥੇ ਪਦਵੀਂ ਸਹਿਜ ਹੈ, ਚਾਰ ਹੀ ਸਹਿਜ ਦੀ ਅਵਸਥਾ ਹੈ, ਚਾਰ ਹੀ ਲਾਵਾਂ ਹੈ, ਔਰ ਚਾਰ ਹੀ ਖੰਡ ਹੈ, ਧਰਮ ਖੰਡ, ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ, ਪੰਜਵਾਂ ਖੰਡ ਨਹੀਂ ਹੈ।
ਅਸੀਂ ਗਿਆਨਵਾਨ ਸਾਥੀਆਂ ਨਾਲ ਸਾਂਝ ਕਰਕੇ ਐਡਾ ਵੱਡਾ ਜਪ ਹੈ,
ਪੰਜਵਾਂ ਖੰਡੇ ਹੈ, ਉਹ ਹੈ ਸੱਚ ਖੰਡੇ ਵਸੇ ਨਿਰੰਕਾਰ, ਉੱਥੇ ਖੰਡ ਨਹੀਂ ਹੈ, ਜਾ ਕੇ ਦਰਸ਼ਨ ਕਰਕੇ ਪੜ੍ਹੋ। ਪਹਿਲਾਂ ਧਰਮ ਖੰਡ ਹੈ, ਇਹ ਸਪਿਰਚੁਅਲ ਸਟੇਜਾਂ ਹੈ, ਇਹ ਵੀ ਚਾਰ ਹੀ ਹੈ, ਧਰਮ ਖੰਡ, ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ, ਜਿਹੜਾ ਭਗਤਾਂ ਦਾ ਖੰਡ, ਤਿੱਥੇ ਭਗਤ ਵਸੇ ਕਹਿ ਲਓ। ਅਗਲਾ ਜਿਹੜਾ ਸੱਚ ਖੰਡੇ ਵਸੇ ਨਿਰੰਕਾਰ, ਉਹ ਖੰਡੇ ਹਿਰਦੇ ਨੂੰ ਕਿਹਾ ਹੈ, ਰੱਬ ਤੇਰੇ ਹਿਰਦੇ 'ਚ ਹੀ ਆ ਜਾਣਾ ਚੌਥੀ ਅਵਸਥਾ 'ਚ। ਸੱਚ ਖੰਡੇ ਜੇ ਠਾਕੁਰ ਕੋ ਸੁਣਤ ਅਗਾਧ ਬੋਧ, ਸੋ ਹਿਰਦੇ ਗੁਰਦੇ ਆ, ਰੱਬ ਨਾ ਉਹਦਾ, ਰੱਬ ਦਾ ਹੈੱਡਕੁਆਰਟਰ ਹੀ ਸਾਡਾ ਹਿਰਦਾ ਹੈ, ਬਾਹਰ ਨਹੀਂ ਉਹਨੇ ਮਿਲਣਾ ਕਿਤੇ, ਉਹਨੇ ਸਾਡੇ ਹਿਰਦੇ 'ਚ ਹੀ ਪ੍ਰਗਟ ਹੋਣਾ। ਇਸ ਕਰਕੇ ਸੱਚ ਖੰਡੇ ਵਸੇ ਨਿਰੰਕਾਰ, ਉਹ ਖੰਡੇ ਹੈ, ਸਿਹਾਰੀ ਹੈ, ਬਾਕੀਆਂ ਨੂੰ ਖੰਡ ਹੈ ਸਿਰਾ। ਇਸ ਕਰਕੇ ਪਹਿਲਾ ਧਰਮ ਖੰਡ ਹੈ, ਉਹ ਆਮ ਖੰਡ ਹੈ, ਜਿਹੜੇ ਧਰਤੀ ਦੇ ਉੱਤੇ ਧਰਮ ਦਾ ਕੰਮ ਕਰਦੇ ਆ ਸਾਰੇ, ਉਹਨਾਂ ਤੋਂ ਅੰਦਰਲੀ ਚੜ੍ਹਾਈ ਹੁੰਦੀ ਹੈ, ਉਹਨਾਂ ਨੂੰ ਗਿਆਨ ਆਉਣਾ ਸ਼ੁਰੂ ਹੋ ਜਾਂਦਾ, ਔਰ ਇਸ ਗਿਆਨ ਖੰਡ ਦੇ ਵਿੱਚ ਹੀ ਗੀਤਾ ਦਾ ਸਾਰਾ, ਕ੍ਰਿਸ਼ਨ ਮਹਾਰਾਜ, ਬੁੱਧ, ਸਿੱਧ, ਕਈ ਜੋਗੀ ਸਾਰੇ ਇਸ ਗਿਆਨ ਖੰਡ 'ਚ ਬੈਠੇ, ਜਿਹੜੇ ਵੱਡੇ ਸਪਿਰਚੁਅਲ। ਲੇਕਿਨ ਗਿਆਨ ਖੰਡ ਤੋਂ ਗਾਂਹ ਅੱਗੇ ਇੱਕ ਬਹੁਤ ਛੋਟਾ ਜਿਹਾ ਖੰਡ ਹੈ, ਉਹ ਹੈ ਸਰਮ ਖੰਡ, ਉਹ ਲੰਘਣਾ ਬੜਾ ਮੁਸ਼ਕਲ ਹੈ। ਸਰਮ ਮੈਨੇ ਮਿਹਨਤ, ਸਰਮ ਮੈਨੇ ਘਾਲਣਾ ਨੂੰ ਕਹਿੰਦੇ, ਤਦੇ ਹਿੰਦੀ 'ਚ ਜਿਹੜਾ ਹਿੰਦੁਸਤਾਨ ਦਾ ਸਰਮ ਮੰਤਰੀ ਹੋਏ ਉਹਨੂੰ ਕਹਿੰਦੇ ਆ ਲੇਬਰ ਮਿਨਿਸਟਰ, ਅਤੇ ਇਹ ਬੜੀ ਲੇਬਰ ਦਾ ਖੰਡ ਹੈ, ਇਹ ਬੜਾ ਔਖਾ ਲੰਘਣਾ ਹੈ, ਛੋਟਾ ਜਿਹਾ ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਰਤ ਘੜੀਏ ਬਹੁਤ ਅਨੂਪ, ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋਈ ਕਹਿ ਪਿੱਛੇ ਪਛਤਾਏ, ਤਿੱਥੇ ਘੜੀਏ ਸੁਰਤ ਮਾਤ ਮਨ ਬੁੱਧ, ਤਿੱਥੇ ਘੜੀਏ ਸਰਾਂ ਸਦਾ ਕਿਸੋ, ਛੋਟੇ ਜਿਹੇ ਖੰਡ। ਪਰ ਇਹ ਗਿਆਨ ਵਾਲੇ ਗਿਆਨੀ ਬੰਦੇ ਲੰਘ ਨਹੀਂ ਸਕਦੇ, ਕਿਉਂ ਨਾਮ ਦੀ ਕਮਾਈ ਨਹੀਂ ਹੁੰਦੀ, ਇਹ ਖੰਡ ਲੰਘਣਾ ਬੜਾ, ਔਰ ਜਿਹੜੇ ਖੰਡ 'ਚ ਵੜ ਜਾਂਦੇ ਆ, ਜੇ ਉਹਦੀ ਗੱਲ ਕੋਈ ਬਾਹਰ ਆਣ ਕੇ ਦੱਸ ਦਿੱਤੀ, ਉਹ ਸਾਰੀ ਡਿੱਗ ਪੈਂਦੀ। ਇਹ ਐਡਾ ਔਖਾ ਖੰਡ ਹੈ ਵੀ ਇਹਦਾ ਭੇਦ ਨਹੀਂ ਕਿਸੇ ਨੂੰ ਦੇਣਾ ਪੈਂਦਾ। ਇਸ ਕਰਕੇ ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਰਤ ਕਰੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨੇ ਜਾਏ, ਜੇ ਕੋ ਕਹੇ ਪਿੱਛੋਂ ਪਛਤਾਊਗਾ ਵੀ ਮੈਂ ਤਾਂ ਸਾਰਾ ਡਿੱਗ ਗਿਆ। ਇਹ ਖੰਡ ਜਿਹੜਾ ਚੜ੍ਹ ਗਿਆ ਅੱਗੇ, ਫਿਰ ਭਗਤਾਂ ਦੇ ਖੰਡ 'ਚ ਹੈ ਵੀ ਉਹ ਬਾਣੀ ਬਾਣੀ ਨਹੀਂ ਹੈ, ਕਰਮ ਖੰਡ ਕੀ ਬਾਣੀ ਜ਼ੋਰ ਜ਼ੋਰ ਵਾਲੀ ਨਹੀਂ ਹੈ, ਜ਼ੋਰ ਹੈ ਜੁੜਨਾ, ਕੋਈ ਜਨ ਹਰਸਿਓਂ ਦੇਵੇ ਜੋਰ। ਉਹ ਜੂ ਜੂ ਨਾਮ ਜਪਦੇ ਹੋਰ ਜੁੜਦੇ ਤੁਰੇ ਜਾਂਦੇ, ਹੋਰ ਹੋਰ ਰੱਬ ਨਾਲ ਜੁੜਦੇ। ਕਰਮਖੰਡ ਕੀ ਬਾਣੀ ਜੋੜਨ ਵਾਲੀ ਹੈ,
ਬਾਣੀ ਹੈ ਗੁਰਮੰਤਰ ਜੋ ਸ਼ਬਦ ਜਪਦੇ ਹਾਂ। ਕਰਮਖੰਡ ਕੀ ਬਾਣੀ ਜੋੜ, ਜੁੜਦੇ ਤੁਰੇ ਜਾਂਦੇ, ਹੋਰ ਸਵਾ ਕਰਮਖੰਡ ਕੀ।
ਉੱਥੇ ਕੋਈ ਹੋਰ ਜਾ ਸਕਦਾ ਹੀ ਨਹੀਂ, ਤਿੱਥੇ ਹੋਰ ਨਾ ਕੋਈ, ਬਾਕੀ ਸਾਰੇ ਥਾਂ ਬੈਠੇ ਹੈ ਤਿੰਨਾਂ ਖੰਡਾਂ।
ਕਰਮਖੰਡ ਕੀ ਬਾਣੀ ਜੋੜ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲਸੂਰ ਤੇਨਵੇਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ।
ਤਾਂ ਕਿ ਰੂਪ ਨੇ ਕਥਨੇ ਨਾ ਉਹ ਮਰੇ ਨਾ ਮਾਇਆ ਤੋਂ ਠੱਗੇ ਜਾਂਦੇ ਹੋ, ਨਾ ਉਹ ਮਰੇ ਨਾ ਠਾਗੇ ਜਾਏ।
ਜਿਣ ਕਿ ਰਾਮ ਵਸੈ ਮਨ ਮਾਹੇ, ਉੱਥੇ ਹਿਰਦੇ 'ਚ ਰੱਬ ਆ ਜਾਂਦਾ। ਰਾਮ ਵਸੇ ਮਨ ਮਾਏ,
ਉੱਥੇ ਕੌਣ ਹੈ? ਤਿੱਥੇ ਭਗਤ ਵਸੇ, ਕਹਿ ਲੋਏ ਨਹੀਂ ਹੈ, ਕੇ ਲੋਏ ਹੈ। ਲੋਹਾਂ ਪੂਰੀਆਂ ਭਰੀਆਂ ਪਈਆਂ ਇਹਨਾਂ ਭਗਤਾਂ ਦੀਆਂ ਉੱਥੇ।
ਉਹ ਭਗਤ ਇਸ ਵੇਲੇ
ਜਿਉਂਦੇ ਜੀ ਵੀ ਕਈ ਜਿਹਨਾਂ ਦੀ ਚੜ੍ਹਾਈ ਹੁੰਦੀ ਹੈ ਉੱਥੇ ਪਹੁੰਚਦੇ ਹੈ।
ਮਰਨ ਤੋਂ ਬਾਅਦ ਨਹੀਂ ਅਖੰਡ, ਸਾਡੇ ਹਿਰਦੇ 'ਚ ਹੀ ਹੈ ਸਭ ਕੁਛ ਹੈ।
ਇਸ ਕਰਕੇ ਅਸੀਂ ਹਿਰਦੇ ਅੰਦਰ ਮਨ ਦੀ ਚੜ੍ਹਾਈ ਹੈ, ਸਪਿਰਚੁਅਲ ਸਟੇਜਾਂ ਹੈ। ਤੋ ਚਾਰ ਹੀ ਖੰਡ ਹੈ,
ਚਾਰ ਹੀ ਲਾਵਾਂ ਹੈ,
ਚਾਰ ਹੀ ਸਹਿਜ ਦੀ ਅਵਸਥਾ ਹੈ, ਔਰ ਚਾਰ ਪੈਰਿਆਂ ਦੇ ਬਹੁਤ ਸਾਰੇ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲਣਗੇ।
ਇਹ ਅਸੀਂ ਜੈਨਵਾਨ ਸਾਥੀਆਂ ਨੂੰ ਕਰਦੇ ਹਾਂ ਵੀ ਜਿਹੜੇ ਚਾਰ ਸ਼ਬਦ ਜਿੱਥੇ ਚਾਰ ਪੈਰੇ ਹੋਣ, ਚਾਰ ਵਾਰੀ ਨਾਨਕ ਆਇਆ ਹੋਵੇ ਉੱਤੇ ਇੱਕ ਵਾਰੀ ਮਹੱਲਾ ਹੋਵੇ, ਉਹ ਚਾਰ ਜਿਹੜੇ ਸ਼ਬਦ ਹੋਣ, ਚਾਰ ਵਾਰੀ ਨਾਨਕ ਅਖੀਰ 'ਤੇ ਆਏਗਾ,
ਔਰ ਚਾਰੇ ਦੇ ਚਾਰੇ ਸ਼ਬਦ ਤੁਹਾਨੂੰ ਇਹਨਾਂ ਖੰਡਾਂ ਔਰ ਲਾਵਾਂ ਨਾਲ ਮਿਲਦੇ ਨਜ਼ਰ ਆਉਂਦੇ। ਉਹ ਸਟੇਜਾਂ ਹੈ।
ਪਹਿਲਾ ਜਿੱਦਾਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ, ਬਿਰਪ ਕਰੇ ਚਾਤਰਿਕੀ ਨਿਆਇ ਪਹਿਲਾ ਹੈ, ਫੇਰਾ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨੇ ਬਾਣੀ, ਤੀਸਰਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ,
ਚੌਥਾ ਹੋਇਆ ਭਾਗ ਹੋਆ ਗੁਰ ਸੰਤ ਨਹੀਂ ਹੈ ਉੱਥੇ ਹੈ ਗੁਰੇ ਸੰਤ ਮਲਾਇਆ ਪ੍ਰਭ ਅਵਨਾਸੀ ਹਿਰਦੇ 'ਚ ਆ ਗਿਆ। ਇਸ ਕਰਕੇ ਚੌਥ
ਜਾ ਕੇ ਬੇਅੰਤ ਸ਼ਬਦ ਦੇਖੋ, ਤੁਹਾਨੂੰ ਨਵਾਂ ਗਿਆਨ ਔਰ ਸਾਦਾ ਹੋ ਗਿਆ ਵੀ ਕਮਾਲ ਹੈ ਗਿਆਨ। ਚਾਰੇ ਪੈਰੇ, ਚੌਵਾਂ ਖੰਡਾਂ, ਚੌਵਾਂ ਲਾਵਾਂ, ਔਰ ਚਾਰ ਸਪਿਰਚੁਅਲ ਸਟੇਜਾਂ ਨਾਲ ਮਿਲਣ ਹੋਣਗੇ।
ਹੁਣ ਆ ਤੀਸਰੀ ਦੀ ਸਪੇਜ ਦੇ ਵਿੱਚ ਹੀ ਸੰਤ ਜਨ ਆਉਂਦੇ।
ਪਹਿਲੀ ਲਾਮ ਹੈ ਹਰ ਮੀਠਾ ਲਾਇਆ ਨਾਮ, ਤੁਹਾਨੂੰ ਮਿੱਠਾ ਲੱਗਣ ਆਪੂ।
ਦੂਸਰੇ 'ਚ ਸਤਿਗੁਰੂ ਆਉਣਾ ਸ਼ੁਰੂ ਹੋ ਜਾਂਦਾ, ਔਰ ਦੂਜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ, ਉਹਦੇ 'ਚ ਆਨੰਦ ਸ਼ਬਦ ਵੱਜਣਾ ਸ਼ੁਰੂ ਹੋ ਜਾਂਦਾ,
ਔਰ ਤੀਜੀ ਲਾਮ ਦੇ ਵਿੱਚ
ਆਹ ਸੰਤ ਜਨਾਂ ਦਾ ਮੇਲ ਹੋ ਜਾਂਦਾ। ਜਿਹੜੇ ਸੂਖਸ਼ਮ ਸਰੀਰਾਂ 'ਚ ਜਾਂ ਪਹਿਲੇ ਵੀ ਭਗਤ ਹੈ ਉਹ ਤੀਸਰੀ ਲਾਮ 'ਚ ਮਿਲਦੇ ਹੈ, ਔਰ ਤੀਸਰੀ ਲਾਮ ਹੀ ਤੀਸਰਾ ਖੰਡ ਹੈ, ਸਰਮ ਖੰਡ ਕੀ ਬਾ ਰੂਪ ਤਿੱਥੇ ਘਰ।
ਐਡਾ ਐਡੀਆਂ ਸਪਿਰਚੁਅਲ ਸਟੇਜਾਂ
ਜਿਹੜੇ ਇਹਨਾਂ ਦੇ ਸਾਰਿਆਂ ਦੇ ਦਰਸ਼ਨ ਹੁੰਦੇ, ਇਹ ਉਹ ਸੰਤ ਜਨ ਹੈ ਜਿਹਨਾਂ ਦੀ ਬਾਣੀ ਹੈ ਸਾਡੇ ਘਰ। ਕਬੀਰ ਜੀ ਵਰਗੇ ਭਗਤ ਸਾਰੇ, ਗੁਰੂ ਮਹੱਲੇ ਸਾਰੇ,
ਇਹ ਸਾਰੀਆਂ ਇਹ ਸੰਤ ਜਨਾਂ ਦਾ ਮੇਲ ਉੱਥੇ ਹੁੰਦਾ ਹੈ। ਔਰ ਤੀਜੜੀ ਲਾਮ ਦਾ ਗਿਆਨ ਲਈਏ ਜਿੱਥੇ ਇਹ ਸੰਤਾਂ ਕੀ ਆਹ ਸਾਡੀ ਤੁਕ ਆ ਰਹੀ ਹੈ,
ਸੰਤਾਂ ਕੀ ਰੇ ਸਾਧ ਜਨ ਸੰਗ ਤੇ,
ਉੱਥੇ ਸੰਤਾਂ ਦੀ ਰੇਣ ਕੀ ਹੈ, ਉੱਥੇ ਇੱਕ ਦੂਜੇ ਨਾਲ ਹੋਰ ਦਸ ਅੰਦਾਸ ਹੋ ਕੇ ਨਾਮ ਜਪ ਰਹੇ।
ਮੈਨੂੰ ਉਹਨਾਂ ਦੀ ਧੂੜੀ ਧੂੜੀ ਹੈ, ਬਾਹਰਲੀ ਨਹੀਂ ਧੂੜੀ ਹੈ, ਸਪਿਰਚੁਅਲ ਡਸਟ
ਉਹਨਾਂ ਦੀ ਮੈਨੂੰ ਤਾਂ ਉੱਥੇ ਤੱਕ ਪਹੁੰਚਣ ਦੀ। ਮੈਂ ਉਹਨਾਂ ਨੂੰ ਵੀ ਗਰੀਬ ਹੋ ਕੇ ਨਾਮ ਜਪਾਂ ਤੇ ਉਹ ਮਹਾਰਾਜ ਬਾਬਾ ਨਾਨਕ ਉਹਨਾਂ ਸੰਤਾਂ ਲਿਖ ਰਿਹਾ ਹੈ।
ਸੰਤਾਂ ਕੀ ਰੇਣ
ਸਾਧ ਹੈ ਸਤਿਗੁਰੂ, ਉੱਥੇ ਸਤਿਗੁਰੂ ਹੈ, ਉੱਥੇ ਸਤਿਗੁਰੂ ਹੈ,
ਉੱਥੇ ਜਿਹੜਾ ਸੰਤਾਂ ਜਿੱਥੇ ਭਗਤ ਜਾਣਾ ਕਰਮ ਖੰਡ 'ਚ ਸਤਿਗੁਰੂ ਹੈ, ਉੱਥੇ ਦੂਸਰਾ ਹੋਰ ਕੋਈ ਜਾ ਸਕਦਾ ਹੀ ਨਹੀਂ। ਔਰ ਸਤਿਗੁਰੂ ਨੂੰ ਹੀ ਸੰਤ ਅਜੀਕਲ ਟੂ ਸਾਧ ਅਜੀਕਲ ਟੂ ਸਤਿਗੁਰੂ। ਹੁਣ ਅਸੀਂ ਬਾਬੇ ਨਾਨਕ ਦੀ ਬਾਣੀ ਨਾਲ ਹੀ ਸਾਧ ਪ੍ਰਗਟ ਕਰਾਂਗੇ ਵੀ ਬਾਬਾ ਨਾਨਕ ਸਾਧ ਕਿਹਨੂੰ ਕਹਿ ਰਿਹਾ। ਪਹਿਲਾਂ ਸੰਤ ਪਲੂਰਲ ਹੈ,
ਇੱਥੇ ਉਹ ਕਰਮ ਖੰਡ ਉਹਦੀ ਖੇਡ ਹੈ, ਤੀਜੀ ਲਾਮ ਦੀ ਔਰ ਸਰਮ ਖੰਡ ਦੀ ਖੇਡ।
ਸੰਤਾਂ ਕੀ ਰੇ ਸਾਧ ਜਨ ਸੰਗ ਤੇ, ਸੰਤਾਂ ਕੀ ਰੇ ਸਾਧ ਜਨ ਸੰਗ ਤੇ।
ਔਰ ਸ਼ਬਦ ਸਭ ਤੋਂ ਉੱਚੀ ਚੋਟੀ ਤੋਂ ਸ਼ੁਰੂ ਕੀਤਾ ਮਹਾਰਾਜ ਨੇ।
ਸਾਧ ਦੀ ਸਤਿਗੁਰ ਦੀ ਸੰਗਤ ਹੈ ਉੱਥੇ,
ਔਰ ਉੱਥੇ ਕੀਰਤ ਹੈ ਹਿਰਦੇ ਦੇ ਵਿੱਚ, ਫੇਰ ਔਰ ਗਲ ਦੇ ਵਿੱਚ ਹਰ ਹਰ ਹਾਰ
ਕੰਠ ਹੈ ਬਣਿਆ ਮਨ ਮੋਤੀ ਚੂਰ ਵਹਿਣ ਗਨੈਯਾ। ਜਿਹੜਾ ਅੱਖਰ ਕੋਈ ਜਪਦਾ ਹੈ ਉਹਦੇ ਗਲ 'ਚ ਹਾਰ ਪੈ ਜਾਂਦਾ ਹੈ
ਔਰ ਆਪਣੇ ਆਪ ਸਿਮਰਨ ਤੁਰਦਾ ਆਉਂਦਾ ਹੈ, ਉਹਨੂੰ ਕੀਰਤ ਕਿਹਾ। ਇਹ ਅਸੀਂ ਸ਼ਬਦਾਂ ਰਾਹੀਂ ਪ੍ਰੂਵ ਕਰਾਂਗੇ
ਵੀ ਸਾਡਾ ਸੰਤ ਸਾਡਾ ਸਾਧ ਔਰ ਕੀਰਤ ਕੀ ਹੈ,
ਔਰ ਕਹਾ ਕਰੇ ਬਪਰਾ ਜਮ ਡਰ ਪਏ,
ਔਰ ਸਾਰਾ ਸ਼ਬਦ ਕੀ ਕਿਹੜੇ ਲੈਵਲ ਦਾ ਹੈ।
ਸੰਤਾਂ ਦਾ ਭੁਲੇਖਾ ਸਾਧ ਦਾ ਭੁਲੇਖਾ ਬਾਬਾ ਨਾਨਕ ਆਪਣੇ ਸ਼ਬਦ ਚੁਣ ਕੱਢੇਗਾ।
ਸੰਤਾਂ ਕੀ ਰੇ ਸਾਧ ਜਨ ਸੰਗ ਤੇ, ਸੰਤਾਂ ਕੀ ਰੇ ਸਾਧ ਜਨ ਸੰਗ ਤੇ।
ਉਹ ਉਹ ਜਨ ਕੱਲਾ ਹੈ, ਸੰਤਾਂ ਪਲੂਰਲ ਹੈ।
ਸੰਤਾਂ ਕੀ ਰੇ ਸਾਧ ਜਨ ਸੰਗ
ਕਾਹਦੇ ਨਾ ਤਰੇਗਾ ਕੀਰਤਨ ਨਾਨੀ
ਹਰੇ
ਕੀਰਤ ਤਰ ਤਾਰੀ
ਹਰੇ ਕੀਰਤੇ। ਇਹ ਕੀਰਤ ਆਮ ਨਹੀਂ ਹੈ, ਇਹ ਵੀ ਅਸੀਂ ਸ਼ਬਦਾਂ ਰਾਹੀਂ ਸਾਬਤ ਕਰਾਂਗੇ।
ਉਹ ਪਹਿਲਾਂ ਸੰਤ ਦੇਖੀਏ ਵੀ ਬਾਬਾ ਨਾਨਕ ਨੇ ਸ਼ਬਦ ਇੱਥੋਂ ਸ਼ੁਰੂ ਕੀਤਾ ਹੈ, ਔਰ ਅਸੀਂ ਪੰਨਾ ਦਾ ਸ਼ਬਦ ਲੈ ਰਹੇ ਹਾਂ ਮਹੱਲੇ ਚੌਥੇ ਦਾ, ਜਿਹੜਾ ਇਹਨਾਂ ਨੂੰ ਸੰਤਾਂ ਨੂੰ ਖੋਲਦਾ ਹੈ, ਉਹ ਹੈ 773।
ਪਹਿਲਾਂ
ਮਿੱਠਾ ਲੱਗਣ ਲੱਗ ਪਿਆ, ਅਗਲੀ ਸਟੇਜ ਆਈ, ਸਤਿਗੁਰੂ ਅੰਦਰ ਆਉਣਾ ਸ਼ੁਰੂ ਹੋ ਗਿਆ, ਅਨਹਦ ਸ਼ਬਦ ਵੱਜਣਾ ਸ਼ੁਰੂ ਹੋ ਗਿਆ। ਹੁਣ ਚਾਓ ਪੈ ਗਿਆ ਵੀ ਜਿਹੜੇ ਸ਼ਬਦ ਸੁਣ ਰਹੇ ਕਿਤੇ ਉਹਦੇ ਵੀ ਦਰਸ਼ਨ ਹੋ ਜਾਣ। ਲੇਕਿਨ ਉਹ ਤੀਜੀ ਲਾਮ ਚ ਮਹਾਰਾਜ ਤੀਸਰੀ ਸਰਬਖੰਡ ਦੀ ਖੇਲ ਦੱਸਣ ਲੱਗੇ ਹੈ।
ਮਨ ਚਾਓ ਭਇਆ
ਹਰ ਬਾਣੀ ਅੰਮ੍ਰਿਤ ਬਾਣੀ ਤੁਰਕੀ ਬਾਣੀ ਅੰਮ੍ਰਿਤ ਬਾਣੀ ਗੁਰਬਾਣੀ ਇਹ ਸਾਰੇ ਹੀ ਉਹ ਅਨਹਦ ਸ਼ਬਦ ਜਦੋਂ ਸੁਣ ਲੱਗ ਪਿਆ ਹੈ ਪਿੱਛੇ ਤੋ ਉਹ ਉਸ ਅਲ ਇਸ਼ਾਰਾ ਹੈ ਵੀ ਜੋ ਜੋ ਜਪਦਾ ਜੋ ਜੋ ਸ਼ਬਦ ਉਹ ਹੋਰ ਸੁਣਦਾ ਔਰ ਮੂੰਹ ਦੇ ਨਾਲ ਉਸ ਵੇਲੇ ਸ਼ਬਦ ਜਪਦਾ ਹੈ। ਸੱਤ ਹੈ ਜਦੋਂ ਬਾਣੀ ਆ ਗੁਰਬਾਣੀ ਜ਼ਹੂਰ ਚ ਨਹੀਂ ਸੀ ਆਈ ਬਾਬੇ ਨਾਨਕ ਵੇਲੇ ਉਦੋਂ ਕਾਹਦੇ ਨਾਲ ਸਿੱਖ ਤਰਦੇ ਸੀ? ਪ੍ਰਹਿਲਾਦ ਕਾਹਦੇ ਨਾਲ ਤਰਿਆ, ਧਰੂ ਕਾਹਦੇ ਨਾਲ ਤਰਿਆ, ਪਿਛਲੇ ਭਗਤ ਕਾਹਦੇ ਨਾਲ ਤਰੇ? ਜਦੋਂ ਬਾਣੀ ਨਹੀਂ ਸੀ ਬਣੀ ਗੁਰੂ ਨਾਨਕ ਤੋਂ ਬਾਅਦ ਇਹ ਸਾਰੀ ਚੀਜ਼ਾਂ ਆਈਆਂ। ਸਾਡੀ ਗਾਈਡੈਂਸ ਲਈ ਇਹ ਗਿਆਨ ਹੈ, ਉਹ ਜਿਹੜੀ ਬਾਣੀ ਹੈ ਉਹ ਹੈ ਹੀ ਨਾਮ ਵਾਲੀ ਬਾਣੀ। ਇਸ ਕਰਕੇ ਸ਼ਬਦ ਆਉਂਦਾ ਹੈ ਪ੍ਰਭ ਬਾਣੀ, ਹਰ ਬਾਣੀ, ਅੰਮ੍ਰਿਤ ਬਾਣੀ, ਤੁਰਕੀ ਬਾਣੀ, ਇਹ ਸਾਰਾ ਸ਼ਬਦ ਜਪਣ ਵਾਲਾ ਹੈ। ਪ੍ਰਭ ਬਾਣੀ ਕੀ ਹੈ? ਸ਼ਬਦ ਸੁਭਾਖਿਆ, ਗਾਵਹੋ, ਸੁਣਹੋ, ਪੜ੍ਹੋ, ਨਿਤ ਪਾਈ, ਗੁਰਪੁਰੈ ਤੂੰ ਰੱਖਿਆ। ਇਸ ਕਰਕੇ ਜਿੱਥੇ ਬਾਣੀ ਆ ਜਾਏ ਉਹ ਬਾਣੀ ਵੀ ਸਾਡੀ ਹੈ। ਤਿੰਨੇ ਕਰਤੇ ਇੱਕ ਚਲਤ ਉਪਾਇਆ, ਗੁਰੂ ਅਮਰਦਾਸ ਸਾਹਿਬ ਪ੍ਰਹਿਲਾਦ ਦੀ ਸਟੋਰੀ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖ ਰਹੇ ਹੋ, ਪ੍ਰਹਿਲਾਦ ਦੀ ਅਵਸਥਾ ਦਾ ਰਹੇ ਵੀ ਇੱਕ ਐਸਾ ਫਨ ਬਣਾਇਆ ਭਗਤਾਂ ਲਈ ਇਸ ਸ੍ਰਿਸ਼ਟੀ 'ਚ, ਜਿਹੜਾ ਆਹ ਸ਼ਬਦ ਵੱਜ ਰਿਹਾ ਧਰਤ ਪਤਾਲ ਆਕਾਸ਼ 'ਚ, ਐਸਾ ਵਲਪਚੀਅਸ ਮਿਊਜ਼ਿਕ ਹੋ ਰਿਹਾ, ਐਸਾ ਸ਼ਬਦ, ਐਸਾ ਓਰਕੈਸਟਰਾ ਮਿੱਠਾ, ਐਸਾ ਕੁਛ ਉਹ ਸ੍ਰਿਸ਼ਟੀ ਦੇ ਵਿੱਚ ਹੋ ਰਿਹਾ ਹੈ, ਉਹਨੂੰ ਉਹਦੇ ਵੱਲ ਇਸ਼ਾਰਾ ਹੈ। ਤਿੰਨੇ ਕਰਤੇ ਇੱਕ ਚਲਤ ਉਪਾਇਆ, ਉਹਨੇ ਇੱਕ ਖੇਡ ਬਣਾਈ ਹੈ ਭਗਤਾਂ ਦੇ ਫਨ ਲਈ, ਭਗਤਾਂ ਦੇ ਸਵਾਦ ਲਈ, ਉਹ ਮਾਣਦੇ ਹੈ। ਤਿੰਨੇ ਕਰਤੇ ਇੱਕ ਚਲਤ ਉਪਾਇਆ, ਅਨਹਦ ਵਾਣੀ ਸ਼ਬਦ ਸੁਣਾਇਆ, ਮਨਮੁਖ ਭੂਲੇ ਗੁਰਮੁਖੇ ਬੁਝਾਇਆ, ਨਾਨਕ ਕਾਰਨ ਕਰਤਾ ਕਰਦਾ ਆਇਆ। ਇਸ ਕਰਕੇ ਜਿਹੜਾ ਗੁਰਮੁਖੇ ਸਿਸਟਮ 'ਚ ਆ ਜਾਏਗਾ, ਗੁਰਮੁਖੇ ਉਹਨੂੰ ਤਾਂ ਸਮਝ ਆ ਜਾਏਗੀ, ਉਹ ਨਾਦ ਸੁਣ ਲੱਗ ਪਊ। ਜਿਹੜਾ ਮਨ ਦੇ ਮਗਰ ਲੱਗ ਕੇ ਮਨਮੁਖੀ ਸਾਰੀ ਉਮਰ ਰਹੂਗਾ, ਉਹ ਇਹ ਬਾਣੀ ਨਹੀਂ ਸੁਣ ਸਕਦਾ। ਇਸ ਕਰਕੇ ਅਨਹਦ ਸ਼ਬਦ ਬਾਣੀ, ਹਰ ਹਰ ਬਾਣੀ, ਅੰਮ੍ਰਿਤ ਬਾਣੀ, ਸੱਚੀ ਬਾਣੀ, ਤੁਰਕੀ ਬਾਣੀ, ਸਾਰੀ ਹੀ ਇਹਦੀ ਅੱਲ ਹੈ। ਤਿੰਨੇ ਕਰਤੇ ਕਿ ਚਲ ਤੋ ਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਇਸ ਕਰਕੇ ਜਿਹੜਾ ਸ਼ਬਦ ਹੈ, ਜਿਹੜਾ ਜਪਦੇ ਹੈ, ਉਹਦੀ ਵਡਿਆਈ ਹੈ। ਇਸ ਕਰਕੇ ਉਹ ਜਿਹੜਾ ਸ਼ਬਦ ਹੈ ਉਹ ਐਡਾ ਵੱਜਣ ਲੱਗ ਪੈਂਦਾ ਹੈ, ਉਹਦੇ ਵੱਲ ਇਸ਼ਾਰਾ ਹੈ। ਇੱਕ ਐਸੀ ਚੀਜ਼ ਸ੍ਰਿਸ਼ਟੀ 'ਚ ਹੋ ਰਹੀ ਹੈ ਜਿਹਨਾਂ ਨੂੰ ਪਹਿਲਾਂ ਇਹ ਸੁਣਨਾ ਸ਼ੁਰੂ ਹੋ ਜਾਂਦਾ ਗੁਰਮੰਤਰ, ਉਹੀ ਹੈ ਸਾਡਾ ਕੀਰਤਨ, ਹਮਰੇ ਸਰਵਣ ਸੁਣੇ ਨਿਤ ਕੀਰਤਨ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰੇ ਸਦਾ ਹੀ ਕੰਨਾਂ 'ਚ ਸੁਣ ਰਿਹਾ। ਇਸ ਕਰਕੇ ਉਹ ਬਾਣੀ ਹੈ, ਉਹਦੇ ਵੱਲ ਮਹਾਰਾਜ ਇਸ਼ਾਰਾ ਕਰਦੇ ਹੈ।
ਮੁੱਖੇ ਬੋਲੀ ਹਰੇ ਬਾਣੀ, ਮੁੱਖੇ ਬੋਲੀ ਹਰੇ ਬਾਣੀ, ਸੰਤ ਜਨਾ ਹਰ ਮੇ, ਇਹ ਸੰਤ ਜਨਾ ਹਰ ਮੇ।
ਆਸ ਪਹਿਲੀ ਪਹਿਲਾਂ ਕੀ ਸੀ,
ਹਰ ਤੀ ਜੈਰੀ ਲਾ ਮਨ ਚਾਉ ਭਇਆ, ਬੈਰਾ ਗਿਆ ਬਲਰਾਮ ਜੀਓ, ਇਹ ਸੰਤ ਜਨਾ ਹਰੇ ਮੇਰੇ, ਹਰੇ ਪਾਇਆ ਵੱਡ ਭਾਗਿਆ ਬਲਰਾਮ।
ਅੰਦਰ ਨਿਰਮਲ ਮਨ ਹੋ ਗਿਆ, ਉਥੋਂ ਬਾਅਦ ਇਹ ਅਨੰਦ ਸ਼ਬਦ ਬਾਣੀ ਸੁਣਨੀ ਸ਼ੁਰੂ ਹੁੰਦੀ ਹੈ।
ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁੱਖੇ ਬੋਲੀ ਹਰੇ ਬਾਣੀ, ਮੁੱਖੇ ਬੋਲੀ ਹਰੇ ਵੱਡ ਭਾਗੀ ਪਾਇਆ।
ਉਹਦੀ ਕਥਾ ਕਹੀ ਨਹੀਂ ਜਾਂਦੀ ਉਸ ਜਗ੍ਹਾ ਦੀ,
ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥੀਏ ਆਗਾਤ ਕਹਾਣੀ।
ਅਗਲੀ ਨਿਸ਼ਾਨੀ ਆਈ ਵੀ ਜਿਹੜਾ ਵਿਆਸੀ ਹੈ ਉਹਦੇ 'ਚ ਕੀ ਹੁੰਦਾ ਹੈ, ਉਹ ਜਿਹੜਾ ਸ਼ਬਦ ਜਪਦਾ ਉਹਦੀ ਧੁਨ ਉੱਠਣੀ ਸ਼ੁਰੂ ਹੁੰਦੀ ਹੈ ਅੰਦਰੋਂ ਹਿਰਦੇ 'ਚੋਂ, ਉਹ ਜਿਹੜੀ ਧੁਨ ਹੈ ਉਹ ਬਾਹਰ ਨਿਕਲ ਕੇ ਧਰਤ ਪਤਾਲ ਆਕਾਸ਼ ਫੈਲ ਜਾਂਦੀ ਸਾਰੀ, ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਇਹ ਸਭ ਹਰ ਹਰ ਨਾਮ 'ਤੇ ਆਵੇ ਰਾਂ। ਉਹ ਧੁਨ ਇੰਨੀ ਵੱਧਦੀ ਹੈ, ਅੰਦਰ ਜੋਤ ਦਾ ਪ੍ਰਗਟਾਵਾ ਹੁੰਦਾ, ਅੰਦਰ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਲੇਕਿਨ ਇਹ ਸਾਰੀ ਚੀਜ਼ ਤੀਜੀ ਲਾਂਭ 'ਚ ਹੁੰਦੀ ਹੈ, ਅਭਿਆਸੀ ਖੀਵਾ ਹੁੰਦਾ ਹੈ, ਉਹ ਉਹਦੇ 'ਚ ਧੁਨ ਉੱਠਣ ਲੱਗ ਪੈਂਦੀ ਹੈ ਔਰ ਉਹਦਾ ਧਿਆਨ ਲੱਗ ਜਾਂਦਾ। ਬਾਬਾ ਨਾਨਕ ਦਾ ਸ਼ਬਦ ਆਏਗੀ, ਲਾਈਨ ਆਏਗੀ
ਵੀ ਧਿਆਨ ਦੀ ਅਵਸਥਾ ਕਿੱਥੇ ਹੈ, ਜਦੋਂ
ਹਿਰਦੇ ਹਰੇ 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 ਧੁਨੇ ਉਪਜੇ, ਹਿਰਦੇ ਹਰੇ 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 ਧੁਨੇ ਉਪਜੇ।
ਆ ਜਦੋਂ ਧੁਨ ਉਪਜਦੀ ਹੈ, ਧੁਨ ਮੈਂ ਧਿਆਨ
ਧਿਆਨ ਮੈਂ ਜਾਣ,
ਜਿੱਦਾਂ ਸੱਪ ਬੀਨ ਤੇ ਮਸਤ ਹੋ ਜਾਂਦਾ ਹੈ, ਸੱਪ ਨੂੰ ਸਮਝ ਨਹੀਂ ਆਉਂਦੀ ਧੁਨ ਦੀ, ਸੱਪ ਬੀਨ ਵਜਾਓ
ਸੱਪ ਫਨ ਖੜੇ ਕੇ ਤੇ ਮਸਤ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਸਾਡਾ ਮਨ ਹੈ ਸੱਪ ਸਰੂਪੀ ਹੋਇਆ ਸੀ, ਉਹ ਅੱਜ ਧੁਨ ਅੰਦਰ ਹੁੰਦੀ ਹੈ, ਬਾਹਰ ਜਾਂਦਾ ਹੀ ਨਹੀਂ, ਉਹ ਅੰਦਰ ਹੀ ਮਸਤ ਹੋ ਜਾਂਦਾ।
ਹਿਰਦੇ ਹਰੇ ਹਰੇ ਧੁਨ ਮੈਂ ਧਿਆਨ ਧਿਆਨ ਮੈਂ ਜਾਣ,
ਜਪਣਾ ਨਹੀਂ ਛੱਡਦਾ, ਜਿਉਂ ਜਿਉਂ ਜਪਦਾ ਹੈ ਜਿਉਂ ਜਿਉਂ ਹੋਰ ਕਲਾ ਵਰਤਦੀ ਹੈ।
ਹਰ ਜਪੀਐ ਮਸਤਕ ਕੇ ਭਾਗ ਲਿਓ, ਹਰ ਜਪੀਐ ਮਸਤਕ ਕੇ ਭਾਗ ਲਿਓ। ਜਨ ਨਾਨਕ ਬੋਲੇ ਤੀਜੀ ਲਾਂ,
ਨਾਨਕ ਦੇ ਕੱਕੇ ਨੂੰ ਔਂਕੜ ਹੈ, ਲਿਖਾਰੀ ਹੈ, ਮਹੱਲਾ ਚੌਥਾ, ਨਾਨਕ ਜੋਤ ਨਹੀਂ ਹੈ ਇੱਥੇ।
ਨਾਨਕ ਬੋਲਦਾ ਹੈ ਕਿ ਤੀਜੀ ਲਾਮ ਚ ਕੀ
ਮੈਨੂੰ ਬਰਾਗਮਈ ਹੋ ਗਿਆ ਵੀ ਹੁਣ ਤੇ ਚੌਥੀ ਲਾਮ ਵੀ ਦੇ ਦੇ ਤੇ ਮੇਰਾ ਵਿਆਹ ਵੀ ਹੋ ਜੇ ਰੱਬ ਨਾਲ।
ਤੇ ਜਨ ਨਾਨਕ ਬੋਲੇ ਤੀਜੀ ਲਾਮ, ਜਨ ਨਾਨਕ ਬੋਲੇ ਤੀਜੀ ਲਾਮ, ਹਰ ਉਪਜੇ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।